दंडौत बंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड कहो मेरी है परणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि बाबा बुढ़ा जी सतगुरु हरगोबिंद सच्चे पातशाह जी तो आग्या लैके अपने पिंड रमदास चले गए ने। कल इथों तक कथा पहुंची सी, अज इथों अगे मैं प्रारंभ करदा। श्री हर गोबिंद सब सुख साजन श्री हर गोबिंद पुरी विराजन। ग्रंथाकार भाई संतोख सिंह जी लिखते ने कि सतगुरु हर गोबिंद सच्चे पातशाह जी सारिया सुखा दे विच सजे हुए श्री हर गोबिंद पुरी दे विच रह रहे ने। संगत देश विदेशन आवे अनके अकोरन को यर पावे। देशा विदेशा तो जेड़ी संगत है वो सतगुरां दे दर्शनां दे वास्ते पहुंचदी है। तरह तरह दियां जेड़ियां भेटावां ने वो सतगुरां दे चरणां दे विच अर्पण कीतियां जांदियां ने। मनो कामना पाए सिधारे जह कह सतगुर सुजस उचारै। संगत दे मन दियां जिहड़ियां कामनावां ने ओह सतगुरां दे हुक्म दे नाल पूरियां हुंदियां ने। जिथे किथे भी संगत जांदी है उथे जा के सतगुरु सच्चे पातशाह जी दे जस नूं फैलाउंदी है। इक आवत इक जात सदन को पिख गुर सारद चंद बंदन को। कोई दर्शना दे वास्ते आउंदा है ते कोई दर्शन करके वापस परतदा है। सतगुरु जी दे सरद रुत दे चंद्रमा वर्गे मुख मंडल दे सारे दर्शन करदे ने। इस तरीके दे नाल उस वेले मानो के सतगुरु सच्चे पातशाह जी दा जस बहुत दूर दूर तक फैल गया। सिखी देश देशांतरां विच फैली पूरब पछमो संगतां नित आवन रसिए नाम दे ते भुखे दर्शना दे कठे हो चाले गुरां वाल पावन। पहले गुरां तो चलिए चाले आउंदी जिथे होए गुरु सिख चल जावन। कदे साल पिछों कदे दू साली जदों पोजे आवे टोले बन तावन। जन्म सफले करन कमाई सफली दर्शन परस के सिखिया लै जावन। दूर देसां दे विचों करतार सिंगा आउंदे हंस मोती उपदेश खावन। करतार सिंह जी क्लास वाले लिखदे ने इस तरह दूरां दूरां तो संगतां सतगुरां दे दर्शनां दे वास्ते पहुंचदियां ने। मानो के जिवें हंस मोतियां दा चोग चुगण दे वास्ते आउंदे ने इसे तरह हंसा वर्गे जिहड़े सिख ने ना ओह सुच्चे उपदेश रूप मोतियां नूं ग्रहण करन दे वास्ते सतगुरां दे हजूर पहुंचदे ने। ਇੱਕ ਦਿਨ ਚੜੇ ਅਖੇਰ ਕਰਨ ਕੋ ਲੈ ਕਰ ਜੁਰ ਰੇ ਬਾਜ ਨਰਨ ਕੋ। ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਾਸਤੇ ਗਏ ਨੇ, ਬਹੁਤ ਸਾਰੇ ਜੁਰਰੇ ਤੇ ਬਾਜ ਆਪਣੇ ਨਾਲ। ਚੀਤੇ ਸਵਾਣ ਸੰਗ ਬਹੁ ਲੀਨ, ਕਾਨਣ ਮੇਂ ਬੜ ਵਿਚਰਨ ਕੀਨ। ਇਸ ਤੋਂ ਇਲਾਵਾ ਚੀਤਿਆਂ ਨੂੰ ਤੇ ਸ਼ਿਕਾਰੀ ਕੁੱਤਿਆਂ ਨੂੰ ਸਤਿਗੁਰਾਂ ਨੇ ਨਾਲ ਖੜਿਆ ਹੈ, ਜੰਗਲ ਦੇ ਵਿਚ ਬਹੁਤ ਜ਼ਿਆਦਾ ਸ਼ਿਕਾਰ ਖੇਡੇ। ਸੁਪਾਟ ਸੰਗ ਗਣ ਚੜੇ ਤੁਰੰਗ, ਹਤੇ ਬ੍ਰਿੰਦ ਹੀ ਛੋਰ ਤੁਫੰਗ। ਇਸ ਤੋਂ ਇਲਾਵਾ ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਵੀ ਘੋੜਿਆਂ ਦੀ ਸਵਾਰੀ ਕਰਕੇ ਸਤਿਗੁਰਾਂ ਦੇ ਨਾਲ ਗਏ ਸਨ। ਉਨ੍ਹਾਂ ਨੇ ਬਹੁਤੀਆਂ ਸਾਰੀਆਂ ਬੰਦੂਕਾਂ ਚਲਾ ਕੇ ਬਹੁਤਿਆਂ ਸਾਰਿਆਂ ਨੂੰ ਮਾਰਿਆ। ਮ੍ਰਿਗਣ ਬਿਹੰਗਣ ਸੂਕਰ ਕਨੇ, ਖੋਜ ਖੋਜ ਕਰ ਜਿੱਤ ਕਿਤ ਹਨੇ। ਹਿਰਨਾਂ ਨੂੰ, ਉੱਡਣ ਵਾਲੇ ਪੰਛੀਆਂ ਨੂੰ, ਇਸ ਤੋਂ ਇਲਾਵਾ ਬਹੁਤੇ ਸਾਰੇ ਸੂਰਾਂ ਨੂੰ ਲੱਭ ਲੱਭ ਕੇ ਮਾਰਿਆ ਗਿਆ। ਪੁਨੀ ਉੱਚੇ ਥਲ ਆਣ ਸੁਹਾਏ, ਨਾਮ ਦਮ ਦਮਾ ਜਹਾਂ ਸੁਹਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸ਼ਿਕਾਰ ਖੇਡਣ ਤੋਂ ਬਾਅਦ ਸਤਿਗੁਰੂ ਜੀ ਇੱਕ ਉੱਚੀ ਜਗ੍ਹਾ ਦੇ ਉੱਤੇ ਆਣ ਕੇ ਬਹਿ ਗਏ ਨੇ, ਜਿਹਦਾ ਨਾਮ ਸੀ ਦਮਦਮਾ। ਕਾਂਸ਼ੀ ਤੇ ਚੱਲ ਸੰਗਤ ਆਈ, ਦਰਸ਼ਨ ਕਰ ਬੇ ਚਾਹ ਵਧਾਈ। ਇੱਕ ਪਾਸੇ ਸਤਿਗੁਰੂ ਜੀ ਤੇ ਸ਼ਿਕਾਰ ਖੇਡਣ ਦੇ ਵਾਸਤੇ ਜੰਗਲ ਦੇ ਵਿੱਚ ਗਏ ਹੋਏ ਨੇ, ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਕਾਂਸ਼ੀ ਤੋਂ ਬਹੁਤ ਸਾਰੀ ਸੰਗਤ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਪਹੁੰਚ ਰਹੀ ਸੀ। ਇੱਕ ਸਿੱਖ ਤਿੰਨ ਮੇ ਮਤੀਵੰਤਾ, ਦਰਸ਼ਨ ਕੋ ਤੂਰਨ ਲਲ ਚੰਤਾ। ਕਵੀ ਜੀ ਲਿਖਦੇ ਨੇ ਕਿ ਸੰਗਤ ਦੇ ਵਿੱਚੋਂ ਇੱਕ ਸਿੱਖ ਸੀ ਜਿਹੜਾ ਕਿ ਬਹੁਤ ਹੀ ਜ਼ਿਆਦਾ ਮਤ ਵਾਲਾ ਸੀ। ਦਰਸ਼ਨ ਕੋ ਤੂਰਨ ਲਲ ਚੰਤਾ, ਉਹ ਦਰਸ਼ਨ ਨੂੰ ਬਹੁਤ ਹੀ ਜ਼ਿਆਦਾ ਛੇਤੀ ਕਰਨਾ ਚਾਹੁੰਦਾ ਸੀ। ਸੰਗਤ ਛੋਰ ਬਿਪਾਸਾ ਪਾਸੀ, ਪੁਣ ਸੁਧ ਗਯੋ ਜਹਾਂ ਸੁਖ ਰਾਸੀ। ਸੰਗਤ ਨੂੰ ਉਸਨੇ ਬਿਆਸਾ ਦੇ ਕਿਨਾਰੇ ਦੇ ਉੱਤੇ ਹੀ ਛੱਡ ਦਿੱਤਾ ਤੇ ਸਤਿਗੁਰਾਂ ਦਾ ਜਦੋਂ ਪਤਾ ਲੱਗਾ ਕਿ ਉਸ ਪਾਸੇ ਗਏ ਨੇ ਤੇ ਸੁਖਾਂ ਦੀ ਰਾਸ ਦੇ ਦਰਸ਼ਨ ਕਰਨ ਦੇ ਵਾਸਤੇ ਉਹ ਜੰਗਲ ਦੇ ਵੱਲ ਚਲਿਆ ਗਿਆ।
ਆਮਿਖ ਮਦ ਨਹੀਂ ਅੰਗੀਕਾਰ, ਤਰੈ ਸੁਮਤ ਪਰ ਲੋਕ ਸੁਧਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਹ ਨਾ ਤੇ ਮਾਸ ਖਾਂਦਾ ਸੀ ਤੇ ਨਾ ਹੀ ਕਦੇ ਸ਼ਰਾਬ ਪੀਂਦਾ ਸੀ, ਕਿਉਂਕਿ ਉਹ ਚਾਹੁੰਦਾ ਸੀ ਕਿ ਮੈਂ ਆਪਣੇ ਅੱਗੇ ਨੂੰ ਪਰਲੋਕ ਨੂੰ ਸਵਾਰਨਾ ਹੈ, ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅੰਗੀਕਾਰ ਨਹੀਂ ਕਰਨਾ।
ਸ਼ੀਘ੍ਰ ਪਹੁੰਚੋ ਧਾਰੀ ਉਪਾਇਨ, ਬੰਧਨ ਕੀਨ ਕਮਲ ਸੇ ਪਾਇਨ।
ਬੜੀ ਸ਼ੀਘਰਤਾ ਦੇ ਨਾਲ ਸਤਿਗੁਰਾਂ ਦੇ ਕੋਲ ਪਹੁੰਚ ਗਿਆ ਹੈ, ਜਾ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੇ ਔਰ ਇਸ ਤੋਂ ਇਲਾਵਾ ਅੱਗੇ ਭੇਟਾ ਰੱਖੀ।
ਤਬ ਗੁਰ ਕੇ ਕਰ ਬਾਜ ਬਡੇਰਾ, ਦੁਤੀਆ ਹੱਥ ਸੋ ਗਹੇ ਬਟੇਰਾ।
ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੱਕ ਹੱਥ ਦੇ ਵਿੱਚ ਬਾਜ ਨੂੰ ਫੜਿਆ ਤੇ ਦੂਸਰੇ ਹੱਥ ਦੇ ਵਿੱਚ ਬਟੇਰੇ ਨੂੰ ਫੜਿਆ।
ਆਮ ਖਤਾਂ ਖੁਆਵਨ ਕਰੇ, ਦੋਨੋ ਕਰ ਸ਼੍ਰੋਣਤ ਸੋ ਭਰੇ।
ਬਾਜ ਤੋਂ ਉਸ ਬਟੇਰੇ ਦਾ ਮਾਸ ਤੁੜਵਾ ਤੁੜਵਾ ਕੇ ਉਹ ਖਵਾਉਣ ਲੱਗੇ, ਦੋਨੇ ਜਿਹੜੇ ਸਤਿਗੁਰਾਂ ਦੇ ਹੱਥ ਸੀ ਨਾ ਉਹ ਲਹੂ ਲਹਾਣ ਹੋ ਗਏ, ਲਹੂ ਦੇ ਨਾਲ ਭਰ ਗਏ।
ਹੇਰਤ ਸਿੱਖ ਨੇ ਤਰਕ ਵਿਚਾਰੀ, ਗਾਦੀ ਸ੍ਰੀ ਨਾਨਕ ਕੀ ਭਾਰੀ।
ਜਦੋਂ ਇਸ ਤਰ੍ਹਾਂ ਵੇਖਿਆ ਸਿੱਖ ਨੇ, ਸਿੱਖ ਦੇ ਮਨ ਦੇ ਵਿੱਚ ਤਰਕ ਪੈਦਾ ਹੋ ਗਿਆ, ਸੋਚਣ ਲੱਗਾ ਗਾਦੀ ਸ੍ਰੀ ਨਾਨਕ ਕੀ ਭਾਰੀ, ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਵੱਡੀ ਗੁਰਿਆਈ ਹੈ ਉਸ ਦੇ ਉੱਤੇ ਇਹ ਸਤਿਗੁਰੂ ਜੀ ਇਸ ਵੇਲੇ ਬਿਰਾਜਮਾਨ ਨੇ।
ਦਇਆ ਬਿਹੀਨ ਕਰਤੇ ਕਾਜਾ, ਜਿਨ ਕੋ ਨਾਮ ਗਰੀਬ ਨਿਵਾਜਾ।
ਸਿੱਖ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ ਕਿ ਜਿਨ੍ਹਾਂ ਸਤਿਗੁਰਾਂ ਨੂੰ ਗਰੀਬ ਨਿਵਾਜ ਆਖਿਆ ਜਾਂਦਾ ਇਹ ਤੇ ਬਿਲਕੁਲ ਦਇਆ ਤੋਂ ਸੱਖਣੇ ਨੇ, ਇਹਨਾਂ ਦੇ ਮਨ ਦੇ ਵਿੱਚ ਰਤਾ ਵੀ ਦਇਆ ਨੇ, ਬੜੀ ਨਿਰਦਇਤਾ ਦਾ ਜਿਹੜਾ ਕੰਮ ਹੈ ਨਾ ਇਹ ਕਰ ਰਹੇ ਨੇ। ਕਾਂਸ਼ੀ ਤਜ ਕਰ ਦੂਰ ਕਨੇਰੇ ਆਏ ਹਾਂ ਰੀਤ ਅਸ ਹੀਰੇ। ਸਿੱਖ ਸੋਚਦਾ ਹੈ ਕਿ ਦੂਰ ਕਾਂਸ਼ੀ ਤੋਂ ਅਸੀਂ ਸਾਰੇ ਦੇ ਸਾਰੇ ਚੱਲ ਕੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਇਆ ਤੇ ਸਤਿਗੁਰੂ ਜੀ ਕਿੰਨੀ ਨਿਰਦਇਤਾ ਵਿਖਾ ਰਹੇ ਨੇ ਕਿ ਇੱਕ ਬਾਜ ਤੋਂ ਬਟੇਰੇ ਦਾ ਜਿਉਂਦੇ ਦਾ ਮਾਸ ਤੜਵਾ ਤੜਵਾ ਕੇ ਖਵਾ ਰਹੇ ਨੇ। ਇਮ ਗਿਣਤੀ ਮਨ ਗਿਣਤ ਮਹਾਨੀ ਸ੍ਰੀ ਗੁਰ ਹਰ ਗੋਬਿੰਦ ਸਭ ਜਾਣੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗਿਣਤੀਆਂ ਮਨ ਦੇ ਵਿੱਚ ਉਸ ਸਿੱਖ ਨੇ ਗਿਣੀਆਂ, ਦੂਸਰੇ ਪਾਸੇ ਅੰਤਰਜਾਮੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਦੀ ਮਨੋ ਦਸ਼ਾ ਨੂੰ ਜਾਣ ਲਿਆ। ਕਿਸ ਤਰੀਕੇ ਦੇ ਨਾਲ ਸ਼ੰਕਾ ਮਨ ਦੇ ਵਿੱਚ ਪੈਦਾ ਹੋਈ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਚੱਲੀ ਸੰਗਤ ਕਾਂਸ਼ੀਓ ਰਲ ਭਾਰੀ ਸਿੱਧੀ ਵੱਲ ਪੰਜਾਬ ਦੇ ਆਏ ਭਾਈ। ਗੁਰੂ ਸੁਣਿਆ ਬਿਆਸਾ ਦੇ ਕੰਢੇ ਉੱਤੇ ਬੈਠਾ ਨਗਰ ਨਵਾਂ ਵਸਾਏ ਭਾਈ। ਗੋਇੰਦਵਾਲ ਵਾਲਾ ਪਤਨ ਛੱਡ ਕਰਕੇ ਚੱਲੀ ਉਧਰੇ ਰੁੱਖ ਪਰਤਾਏ ਭਾਈ। ਲੰਘੀ ਪਾਰ ਬਿਆਸਾ ਤੋਂ ਨਾਲ ਖੁਸ਼ੀਆਂ ਬੈਠੇ ਦਮ ਦਮੇ ਗੁਰੂ ਦਿਸਾਏ ਭਾਈ। ਬਾਹਰੋਂ ਆਏ ਸਨ ਖੇਡ ਸ਼ਿਕਾਰ ਸਤਿਗੁਰ ਤਾਮਾ ਬਾਜ ਨੂੰ ਰਹੇ ਖੁਲਾਏ ਭਾਈ। ਹੱਥ ਗੁਰਾਂ ਫੜਿਆ ਸੀ ਬਟੇਰ ਜਿਉਂਦਾ ਬਾਜ ਬੋਟੀਆਂ ਰਿਹਾ ਉਡਾਏ ਭਾਈ। ਵੇਖ ਸੰਗਤ ਬਹੁਤ ਹੈਰਾਨ ਹੋਈ ਦਿਲਾਂ ਵਿੱਚ ਗਿਲਾਨ ਆ ਜਾਏ ਭਾਈ। ਅਸੀਂ ਕਾਂਸ਼ੀਓ ਆਏ ਹਾਂ ਦੇਖਣੇ ਨੂੰ ਦੁੱਖ ਰਾਹਾਂ ਦੇ ਵਿੱਚ ਉਠਾਏ ਭਾਈ। ਗੁਰੂ ਮਾਰ ਖੋਰਾ ਹਿੰਸਾ ਕਰਨ ਹਾਰਾ ਗੁਰੂ ਮਾਰ ਖੋਰਾ ਹਿੰਸਾ ਕਰਨ ਹਾਰਾ ਦਿਲ ਵਿੱਚ ਨਾ ਦਇਆ ਰਖਾਏ ਭਾਈ। ਜਾਣੀ ਜਾਣ ਸਤਿਗੁਰੂ ਕਰਤਾਰ ਸਿੰਘਾ ਗਏ ਭੇਦ ਸਾਰਾ ਝੱਟ ਪਾਏ ਭਾਈ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਾਣੀ ਜਾਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਭੇਦ ਨੂੰ ਜਾਣ ਗਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦਾ ਔਰ ਕਰਤਾਰ ਸਿੰਘ ਜੀ ਕਲਾਸ ਵਾਲੀ ਦਾ ਇੱਕ ਛੋਟਾ ਜਿਹਾ ਫਰਕ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਸੰਗਤ ਨੂੰ ਪਿੱਛੇ ਛੱਡ ਕੇ ਆਪ ਇੱਕ ਸਿੱਖ ਅੱਗੇ ਗਿਆ ਸੀ ਜਿਨੇ ਕੌਤਕ ਜਾ ਕੇ ਦੇਖਿਆ, ਪਰ ਕਰਤਾਰ ਸਿੰਘ ਜੀ ਕਲਾਸ ਵਾਲੀਏ ਸਾਰੀ ਸੰਗਤ ਦੇ ਵੱਲੋਂ ਲਿਖਦੇ ਨੇ ਕਿ ਸਾਰੀ ਸੰਗਤ ਨੇ ਉਸ ਸੀਨ ਨੂੰ ਦੇਖਿਆ, ਬਸ ਇਤਨਾ ਫਰਕ ਹੈ ਬਾਕੀ ਹੂ ਬਹੁ ਉਹੀ ਸਾਖੀ। ਕਿਆ ਚਿਤਵਤ ਚਿਤ ਮੈਂ ਬਹੁਤ ਤਰਕਾ ਪੇਵ ਨ ਜਾਣ ਸਕੈ ਤੂੰ ਤੁਰਕਾ। ਜਦੋਂ ਸਿੱਖ ਦੇ ਮਨ ਦੇ ਵਿੱਚ ਇਸ ਤਰ੍ਹਾਂ ਸ਼ੰਕਾ ਪੈਦਾ ਹੋਈ ਤੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਚਿਤਵਨਾ ਦੇਖ ਕੇ ਸਤਿਗੁਰੂ ਜੀ ਕਹਿੰਦੇ ਨੇ ਕੀ ਸੋਚਦਾ ਹੈ, ਮਨ ਦੇ ਵਿੱਚ ਕਿਸ ਤਰ੍ਹਾਂ ਦੇ ਤਰਕ ਉਠਾ ਰਹੇ। ਕਹਿੰਦੇ ਨੇ ਭੇਵ ਨਾ ਜਾਣ ਸਕੈ ਤੂੰ ਤੁਰਕਾ, ਇਸ ਕਰਕੇ ਤੂੰ ਮਨ ਦੇ ਵਿੱਚ ਤਰਕ ਪੈਦਾ ਕਰਦਾ ਹੈ ਕਿਉਂਕਿ ਤੂੰ ਤੁਰਦਾ ਜਿਹੜਾ ਪਿਛਲਾ ਭੇਦ ਹੈ ਨਾ ਉਹਨੂੰ ਨਹੀਂ ਜਾਣਦਾ। ਸੁਣ ਤਸੇਖ ਗੁਰ ਤੇ ਬਿਸਮਾਇਓ ਹੋਏ ਦੀਨ ਕਰ ਬਿਨ ਅਲਾਇਓ। ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਸਿੱਖ ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਬਹੁਤ ਹੈਰਾਨ ਹੋਇਆ ਕਿਉਂਕਿ ਉਹਨੇ ਤੇ ਮਨ ਦੇ ਵਿੱਚ ਵਿਚਾਰ ਕੀਤੇ ਸੀ ਤੇ ਸਤਿਗੁਰਾਂ ਨੇ ਮਨ ਦੇ ਵਿਚਾਰ ਨੂੰ ਬੁੱਝ ਲਿਆ ਸੀ। ਉਸ ਵੇਲੇ ਬੜਾ ਹੀ ਦੀਨ ਹੋ ਕੇ ਫਿਰ ਸਿੱਖ ਨੇ ਬੇਨਤੀ ਕੀਤੀ। ਕਿਰਪਾ ਨਿਧਾਨ ਆਪ ਸਭ ਜਾਣੋ ਘਟ ਘਟ ਕੋ ਬਿਰਤਾਂਤ ਨਹੀਂ ਛਾਨੋ। ਕਹਿੰਦਾ ਹੈ ਗਰੀਬ ਨਵਾਜ ਹੇ ਕਿਰਪਾ ਦੇ ਸਮੂਹ ਤੁਸੀਂ ਸਾਰਾ ਕੁਝ ਜਾਣਦੇ ਹੋ, ਹਰ ਇੱਕ ਮਨੁੱਖ ਦੇ ਹਿਰਦੇ ਦੇ ਬਿਰਤਾਂਤ ਨੂੰ ਤੁਸੀਂ ਬੁੱਝ ਲੈਂਦੇ ਹੋ, ਸੱਚੇ ਪਾਤਸ਼ਾਹ ਕੋਈ ਗੱਲ ਤੁਹਾਡੇ ਤੋਂ ਲੁਕੀ ਹੋਈ ਨਹੀਂ। ਕਹਿੰਦਾ ਮੈਂ ਕਿਆ ਕਹੋ ਨਾ ਸਮਰਥ ਕੋਈ ਵਹਿਰ ਕਿਰਿਆ ਪਿੱਖ ਸ਼ੰਕਾ ਹੋਈ। ਕਹਿੰਦਾ ਸੱਚੇ ਪਾਤਸ਼ਾਹ ਮੈਂ ਕੀ ਹਾਂ, ਮੈਂ ਕੀ ਕਹਿ ਸਕਦਾ ਹਾਂ ਕਿਉਂਕਿ ਤੁਹਾਡੀ ਸਮਰੱਥਾ ਦਾ ਮੈਂ ਨਹੀਂ ਹਾਂ। ਕਹਿੰਦਾ ਵਹਿਰ ਕਿਰਿਆ ਪਿਖ ਸ਼ੰਕਾ ਹੋਈ, ਪਰ ਤੁਹਾਡੀ ਬਾਹਰਮੁਖੀ ਕਿਰਿਆ ਨੂੰ ਵੇਖ ਕੇ ਸੱਚੇ ਪਾਤਸ਼ਾਹ ਮੇਰੇ ਮਨ ਦੇ ਅੰਦਰ ਸ਼ੰਕਾ ਪੈਦਾ ਹੋ ਗਈ। ਤਵ ਸਤ ਗੁਰ ਤਿੰਨ ਖਗ ਕੀ ਗਾਥਾ, ਪ੍ਰਥਮ ਜਨਮ ਕੀ ਕਹੀ ਸਿੱਖ ਸਾਥਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੋਵਾਂ ਪੰਛੀਆਂ ਦੇ ਪਿਛਲੇ ਜਨਮ ਦੀ ਜਿਹੜੀ ਕਥਾ ਸੀ ਨਾ ਉਹ ਸੁਣਾਉਣੀ ਸ਼ੁਰੂ ਕੀਤੀ। ਹੋਤੋ ਬਟੇਰਾ ਕੇਵਟ ਸਰਤਾ, ਲੇਤ ਮਜੂਰੀ ਪਾਰ ਉਤਰਤਾ। ਸਤਿਗੁਰੂ ਜੀ ਸੁਣਾਉਂਦੇ ਨੇ ਉਹਨਾਂ ਦੋਵਾਂ ਪੰਛੀਆਂ ਦੇ ਪਿਛਲੇ ਜਨਮ ਦੇ ਹਾਲ ਨੂੰ। ਸਤਿਗੁਰੂ ਜੀ ਸਿੱਖ ਨੂੰ ਕਹਿੰਦੇ ਨੇ ਕਿ ਇਹ ਜਿਹੜਾ ਇਸ ਜਨਮ ਦੇ ਵਿੱਚ ਬਟੇਰਾ ਬਣਿਆ ਹੋਇਆ, ਪਿਛਲੇ ਜਨਮ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਇਹ ਮਲਾਹ ਸੀ, ਬੇੜੀ ਨੂੰ ਚਲਾਉਣ ਵਾਲਾ, ਮੁਸਾਫਰਾਂ ਤੋਂ ਮਜ਼ਦੂਰੀ ਲੈਂਦਾ ਸੀ, ਪੈਸੇ ਲੈਂਦਾ ਸੀ ਤੇ ਮਜ਼ਦੂਰਾਂ ਨੂੰ ਪਾਰ ਕਰਦਾ ਸੀ ਪਾਣੀ ਤੋਂ।
ਚਤਰਤ ਸ੍ਰੀ ਸਤ ਗੁਰ ਕੇ ਤੀਰ, ਹੋਤੋ ਬਾਜ ਇਹ ਸਿੱਖ ਸਰੀਰ।
ਤੇ ਸਤਿਗੁਰੂ ਜੀ ਕਹਿੰਦੇ ਨੇ ਆਹ ਜਿਹੜਾ ਅਸੀਂ ਹੱਥ ਦੇ ਵਿੱਚ ਬਾਜ ਫੜਿਆ ਹੋਇਆ, ਇਹ ਚੌਥੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਸਤਿਗੁਰਾਂ ਦਾ ਬੜਾ ਪ੍ਰਿਯ ਸੇਵਕ ਸੀ।
ਕਿਸ ਕਾਰਜ ਕੋ ਜਬੈ ਪਠਾਇਓ, ਚਲ ਮਾਰਗ ਇਸ ਕੇ ਟਿਗ ਆਇਓ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੁਣਾਉਂਦੇ ਨੇ ਸਾਖੀ, ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਚੌਥੇ ਸਤਿਗੁਰੂ ਨੇ ਇਸ ਸਿੱਖ ਨੂੰ ਕਿਸੇ ਕੰਮ ਕਰਨ ਦੇ ਵਾਸਤੇ ਭੇਜਿਆ, ਇਹ ਸਿੱਖ ਚੱਲਦਾ ਹੋਇਆ ਇਸ ਦੇ ਕੋਲ ਆ ਗਿਆ, ਭਾਵ ਕੇ ਦਰਿਆ ਦੇ ਕਿਨਾਰੇ ਤੇ।
ਕਹਿਓ ਕਿ ਮੋਹ ਕੋ ਪਾਰ ਉਤਾਰ, ਗੁਰ ਕੋ ਕਾਜ ਕਰਨ ਬਿਨ ਬਾਰ।
ਇਸ ਨੇ ਆਣ ਕੇ ਮਲਾਹ ਨੂੰ ਆਖਿਆ ਕਿ ਮੈਂ ਦਰਿਆ ਤੋਂ ਪਾਰ ਜਾਣਾ ਚਾਹੁੰਦਾ ਹਾਂ, ਮੈਨੂੰ ਪਾਰ ਕਰਦੇ ਸਤਿਗੁਰਾਂ ਦੇ ਕੰਮ ਦੇ ਵਾਸਤੇ ਜਾ ਰਿਹਾ ਹਾਂ, ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਸ਼ੀਘਰਤਾ ਦੇ ਨਾਲ ਸਤਿਗੁਰਾਂ ਦੇ ਕੰਮ ਨੂੰ ਨੇਪਰੇ ਚਾੜਿਆ ਜਾਵੇ।
ਚੜ ਬੈਠੋ ਤਰਨੀ ਪਰ ਜਬੇ, ਸਰਤਾ ਬੀਚ ਚਲੀ ਤਰ ਤਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਮਲਾਹ ਨੇ ਆਖਿਆ ਠੀਕ ਹੈ, ਬੇੜੀ ਦੇ ਵਿੱਚ ਹੋਰ ਵੀ ਸਵਾਰੀਆਂ ਨੇ, ਤੂੰ ਵੀ ਅਸਵਾਰ ਹੋ ਜਾ। ਉਸ ਦੇ ਕਹਿਣ ਦੇ ਉੱਤੇ ਸਿੱਖ ਬੇੜੀ ਦੇ ਵਿੱਚ ਅਸਵਾਰ ਹੋ ਗਿਆ, ਮਲਾਹ ਨੇ ਬੇੜੀ ਨੂੰ ਤੋਰਿਆ ਤੇ ਦਰਿਆ ਦੇ ਵਿਚਕਾਰ ਬੇੜੀ ਚਲੀ ਗਈ।
ਸਭ ਤੇ ਲਈ ਮਜੂਰੀ ਜਾਚ, ਸਿੱਖ ਕੇ ਪਾਸ ਸੋ ਪੈਸੇ ਪਾਂਚ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਤੋਂ ਰਾਹ ਦੇ ਵਿੱਚ ਹੀ ਉਸ ਨੇ ਮਜ਼ਦੂਰੀ ਲੈ ਲਈ, ਭਾਵ ਕੇ ਬੇੜੀ ਦਾ ਕਿਰਾਇਆ ਉਗਰਾ ਲਿਆ। ਸਿੱਖ ਕੇ ਪਾਸ ਸੋ ਪੈਸੇ ਪਾਂਚ, ਪੰਜ ਪੈਸੇ ਉਸ ਵੇਲੇ ਉਸ ਸਿੱਖ ਦੇ ਪੱਲੇ ਸਨ, ਉਹਦੇ ਕੋਲ ਸਨ।
ਸੋ ਸਭ ਦੇ ਰਹਿਓ ਨਹੀਂ ਲੀਨ, ਰਿਸ ਤਾਰੇ ਅਧਿਕ ਤਾੜਨਾ ਕੀਨ।
ਪਰ ਦਰਿਆ ਤੋਂ ਪਾਰ ਕਰਨ ਦਾ ਜਿਹੜਾ ਕਿਰਾਇਆ ਸੀ ਉਹ ਜ਼ਿਆਦਾ ਬਣਦਾ ਸੀ, ਉਹ ਪੰਜ ਪੈਸੇ ਬਹੁਤ ਘੱਟ ਸਨ। ਉਹਨੇ ਜਦੋਂ ਪੰਜ ਪੈਸੇ ਦੇਣੇ ਚਾਹੇ ਤੇ ਮਲਾਹ ਨੇ ਉਹਨਾਂ ਪੈਸਿਆਂ ਨੂੰ ਨਹੀਂ ਪ੍ਰਵਾਨ ਕੀਤਾ ਤੇ ਗੁੱਸੇ ਦੇ ਨਾਲ ਸਿੱਖ ਨੂੰ ਬੜਾ ਤਾੜਿਆ।
ਤੁਰਕ ਜੇ ਜੀਆ ਅਧਿਕ ਲਗਾਇਓ, ਇਨ ਤੇ ਚੌਗਣ ਦੇਹ ਤੋਂ ਜਾਇਓ।
ਇਸ ਤੋਂ ਇਲਾਵਾ ਤੁਰਕਾਂ ਦੇ ਵੱਲੋਂ ਇੱਕ ਜੇਜੀਆ ਨਾਮ ਦਾ ਟੈਕਸ ਲਾਇਆ ਜਾਂਦਾ ਸੀ ਮੁਗਲਾਂ ਦੇ ਸਮੇਂ ਦੇ ਵਿੱਚ, ਹਿੰਦੂਆਂ ਦੇ ਉੱਤੇ ਉਹ ਲਾਇਆ ਜਾਂਦਾ ਸੀ, ਸਿੱਖਾਂ ਦੇ ਉੱਤੇ ਵੀ ਲਾਇਆ ਜਾਂਦਾ ਸੀ। ਜਿਹੜੇ ਤੁਰਕ ਸਨ ਉਹਨਾਂ ਦੇ ਉੱਤੇ ਜੇਜੀਆ ਟੈਕਸ ਨਹੀਂ ਸੀ ਲੱਗਦਾ। ਕਵੀ ਜੀ ਲਿਖਦੇ ਨੇ ਇਹ ਸਿੱਖ ਸੀ, ਇਹ ਹਿੰਦੂ ਮਤ ਦਾ ਸੀ, ਇਸ ਕਰਕੇ ਉਹਨੇ ਤੁਰਕਾਂ ਦਾ ਜਿਹੜਾ ਜੇਜੀਆ ਟੈਕਸ ਸੀ ਉਹ ਬਹੁਤ ਜ਼ਿਆਦਾ ਇਹਦੇ ਉੱਤੇ ਲਾਇਆ। ਕਹਿੰਦਾ ਇਨ ਤੇ ਚੌਗਣ ਦੇ ਹਿੱਤਾਂ ਜਾਇਓ, ਜਿਹੜੇ ਤੁਰਕ ਸਨ ਉਹਨਾਂ ਦੇ ਵੱਲ ਇਸ਼ਾਰਾ ਕਰਕੇ ਮਲਾਹ ਕਹਿੰਦਾ ਕਿ ਇਹਨਾਂ ਤੋਂ ਚਾਰ ਗੁਣਾ ਜੇ ਜ਼ਿਆਦਾ ਪੈਸੇ ਦੇਵੇਗਾ ਨਾ ਤਾਂ ਤੇਰੇ ਪੈਸੇ ਬਰਾਬਰੀ ਦੇ ਹੋਣਗੇ।
ਸੁਣ ਸਿੱਖ ਬੇਨਤੀ ਕਰ ਬਹੁ ਕਹਿਓ, ਅਬ ਮਮ ਪਾਸ ਨਹੀਂ ਕੁਛ ਰਹਿਓ।
ਉਸ ਵੇਲੇ ਸਿੱਖ ਨੇ ਬੇਨਤੀ ਕੀਤੀ, ਕਹਿੰਦਾ ਕਿ ਮੇਰੇ ਕੋਲ ਸਿਰਫ ਪੰਜ ਪੈਸੇ ਨੇ, ਹੋਰ ਮੇਰੇ ਕੋਲ ਕੋਈ ਪੈਸਾ ਨਹੀਂ।
ਕਾਰਜ ਗੁਰੂ ਕੇ ਅਲੰਘਣ ਪਾਰ,
لیجے اہنا کرو تکرار.
سکھ نے ملا نو آکھیا کہ میں کوئی اپنا کرم کرن دے واسطے نہیں جا رہا، میں صدگران دے کارج دے واسطے اس دریا نو پار کر رہا ہاں، اس کر کے لیجا یہ پانچ پیسے نو لے لا، نہ کر تکرار، لڑائی نہ کر، جھگڑا نہ کر.
کہ بہو رہے انا مورخ مانی، لین اٹھائے گہو دڑ پانی.
سدگرو ہرگوبند سچے پاتشاہ جی اس سکھ نو ساکھی سنا رہے نے. سدگرو جی کہندے نے پر مورخ ہنکاری اس ملان نے سکھ دی گل نو نہیں منیا، درڑتا دے نال اپنے ہتھاں دے وچ پھڑ لیا او سکھ نو.
بل تے سکھ کو دین تکیلا، ہوئے نردے سلتا میں ملا.
جوڑ دے نال سکھ نو تکا دے کے اس نے دریا دے پانی دے وچ ڈیگ دتا.
سیت کرود سکھ چاہت ایسے، آمکھ کاٹ کھاؤں اس جیسے.
سدگرو جی کہندے نے جدوں تکا مار کے پانی دے وچ سٹ دتا، اس ویلے سکھ دے من دے وچ بہت زیادہ کرودھ پیدا ہویا تے من دے وچ اس نے سوچیا آمکھ کاٹ کھاؤں اس جیسے کہ میں جی کردا ہے اے دے ماس نو کٹ کے نوچ کے اس نو کھا جاواں.
گر کو ادب نہ کرنا کینا، امچت وت پرانن تج دین.
سدگرو جی کہندے نے کہ مرن لگیا اس نے من دے وچ وچاریا کہ گرو دا اس نے کوئی ادب نہیں کیتا، کوئی ستکار نہیں رکھیا. ام چتون پرانن تج دین، اس طرح سوچدا سوچدا ہی وہ پرانا نو چھڈ گیا، پاو کے ڈب کے پانی دے وچ مر گیا.
سکھ نے دیہ باج کو پایو، دیو جوگ تے ہم کر آیو.
تے سدگرو جی کہندے نے کہ سکھ نے دیہ باج کو پایو، جدوں دوسرا سکھ نے جنم تارن کیتا تے باج دی دیہ اس نو پراپت ہوئی، تے دیو جوگ دے نال پربھو دی کرپا دے نال یہ ساڈے کول آ گیا.
مر کے وٹے پایو بٹیرا، لے پلٹا اب پورب کیرا.
تے دوسرے پاسے سدگرو جی کہندے نے ملا جدوں مریا تے ملا نو بٹیرے دی جون پراپت ہوئی، اس کر کے سدگرو جی کہندے نے لے پلٹا اب پورب کیرا، پہلے جنم دا جڑا بدلہ ہے نا یہ سکھ باج بن کے اس ملا روپی بٹیرے تو پراپت کر رہا ہے.
تیاگ دیں گے تن کو دو، جنم ترن ان کاج نہ کو.
سدگرو جی کہندے نے کہ دوواں دے جنم تارن کرن دا صرف یہی کارج ہے کہ سکھ نے اس تو بدلہ لینا ہے، تے سدگرو جی کہندے نے کہ اسی وہ بدلہ دیوا رہے ہیں، ایدے وچ ماڑی گل نہیں ہے. سدگرو جی کہندے نے کہ تینوں اس گل دا پتہ نہیں سی، اس کر کے تو اپنے من دے وچ ترک نو پیدا کیتا. سدگرو جی کہندے نے تھوڑی دیر تو بعد یہ دوویں ہی اپنے اس جنم نو تیاگ دین گے، پاو کے بٹیرے دے ماس نو کھا لوے گا، بٹیرا مر جائے گا. دوسرے پاسے سدگرو جی کہندے نے باج بھی اسی ویلے مر جائے گا.
ام کہتے دونوں تن تیاگا، نب پرکاش کچھ دیکھن لگا.
گرنتھاکار بھائی سنتوکھ سنگھ جی لکھدے نے دیکھدیاں دیکھدیاں سکھ دے انہاں دوواں نے اپنے شریر نو تیاگ دتا، جدوں ہی دوویں مرے عجیب ہی قسم دا آکاش دے وچ اس ویلے پرکاش پسریا. کبھی کرتار سنگھ جی کلاس والی نے اس پرسنگ نو اس طرح بیان کیتا.
ساری سنگت تائیں بیٹھا کر کے، جانی جان ستگرو سنان پیارے. کہندے ویکھ کے باز بٹیرے والے، آئی تساں دے دلی گلان پیارے. انہاں دوہاں دی ساکھی نو سن لو، ذرا رکھ کے خاص تیان پیارے. پھر پرم تہاڈا سارا دور ہووے، مکھوں کر دے گرو فرمان پیارے. اے باز گرو رام داس جی دا جنم پچھلے سکھ پچھان پیارے. ਕਿਸੇ ਕਾਜ ਇਹਨੂੰ ਗੁਰਾਂ ਭੇਜਿਆ ਸੀ, ਪਰ ਚਾਹ ਬਿਆਸਾ ਤੋਂ ਜਾਣ ਪਿਆਰੇ ਭਰਿਆ ਪੂਰ ਮਲਾਨੇ ਵਿੱਚ ਬੇੜੀ, ਇਹ ਵੀ ਬੈਠ ਗਿਆ ਹੈ ਸੀ ਆਣ ਪਿਆਰੇ। ਅੱਧ ਵਿੱਚ ਮਲਾ ਫਿਰ ਜਾਏ ਕੇ ਜੀ, ਲੱਗਾ ਮੀਰ ਬਹਿਰੀ ਉਗਰਾਣ ਪਿਆਰੇ। ਸਿੱਖ ਪਾਸ ਪੈਸੇ ਸਾਰੇ ਪੰਜ ਹੈ ਸਨ, ਪੌਲੀ ਮੰਗਦਾ ਓ ਸ਼ੈਤਾਨ ਪਿਆਰੇ। ਤਰਲੇ ਬਹੁਤ ਕੀਤੇ ਮੰਨੀ ਇੱਕ ਵੀ ਨਾ, ਉਹ ਮਲਾ ਹੈ ਸੀ ਮੁਸਲਮਾਨ ਪਿਆਰੇ। ਬਾਦਸ਼ਾਹੀ ਦਾ ਉਹਨੂੰ ਹੰਕਾਰ ਹੈ ਸੀ, ਲੱਗਾ ਅੱਖੀਆਂ ਕੱਢ ਦਿਖਾਣ ਪਿਆਰੇ। ਦਿੱਤਾ ਸਿੱਖ ਨੂੰ ਸੁੱਟ ਦਰਿਆ ਅੰਦਰ, ਬੇਤਰਸ ਮੂਰਖ ਬੇਈਮਾਨ ਪਿਆਰੇ। ਡਿੱਗਦੇ ਸਿੱਖ ਦੇ ਨਿਕਲਿਆ ਸ਼ਬਦ ਮੂੰਹੋਂ, ਅਫਸੋਸ ਐਵੇਂ ਗਈ ਜਾਣ ਪਿਆਰੇ। ਕਾਜ ਗੁਰਾਂ ਦਾ ਵਿੱਚ ਹੀ ਰਹਿ ਗਿਆ, ਫਸ ਗਏ ਕੁਥਾਂ ਪਰਾਣ ਪਿਆਰੇ। ਵਸ ਲੱਗੇ ਇਹਦਾ ਮਾਸ ਖਾਂ ਚੱਕੀ, ਵਸ ਲੱਗੇ ਇਹਦਾ ਮਾਸ ਖਾਂ ਚੱਕੀ, ਚਿੱਤ ਆਸ ਹੋਈ ਬਲਵਾਨ ਪਿਆਰੇ। ਡੁੱਬ ਵਿੱਚ ਦਰਿਆ ਦੇ ਮਰ ਗਿਆ, ਪਾਣਾ ਵਰਤਿਆ ਇਓ ਭਗਵਾਨ ਪਿਆਰੇ। ਉਹ ਮਲਾ ਮਰ ਕੇ ਹੈ ਬਟੇਰ ਬਣਿਆ, ਸਿੱਖ ਬਾਜੇ ਹੈ ਗੁਰੂ ਸੁਣਾਣ ਪਿਆਰੇ। ਸਾਡੇ ਹੱਥੀ ਹੋਣਾ ਇਨਸਾਫ ਹੈ ਸੀ, ਧਰਮ ਰਾਜ ਦਾ ਸੀ ਫੁਰਮਾਨ ਪਿਆਰੇ। ਅਸਾਂ ਦੋਹਾਂ ਦਾ ਲੇਖਾ ਮੁਕਾਏ ਦਿੱਤਾ, ਅਸਾਂ ਦੋਹਾਂ ਦਾ ਲੇਖਾ ਮੁਕਾਏ ਦਿੱਤਾ। ਹੋਈ ਸੰਗਤ ਸੁਣ ਹੈਰਾਨ ਪਿਆਰੇ, ਦੋਵੇਂ ਬਾਜ ਬਟੇਰ ਕਰਤਾਰ ਸਿੰਘਾ, ਮੁਕਤ ਗੁਰਾਂ ਦੀ ਮਿਹਰ ਥੀ ਪਾਣ ਪਿਆਰੇ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਬਾਜ ਨੂੰ ਤੇ ਬਟੇਰੇ ਨੂੰ ਦੋਵਾਂ ਨੂੰ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੁਕਤੀ ਦੀ ਪ੍ਰਾਪਤੀ ਹੋਈ, ਪਰ ਪਹਿਲੇ ਜਨਮ ਦਾ ਜਿਹੜਾ ਬਦਲਾ ਰਹਿੰਦਾ ਸੀ ਨਾ, ਉਹ ਦੋਵਾਂ ਦਾ ਸਤਿਗੁਰਾਂ ਨੇ ਪੂਰਾ ਕਰ ਦਿੱਤਾ।
ਗੁਰ ਕਰ ਲੱਗੇ ਸੋਇਆ ਬਿਮਾਨ, ਗਏ ਸਵਰਗ ਕੋ ਬਹੁ ਸੁਖ ਠਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਦੋਵਾਂ ਨੇ ਸਰੀਰਾਂ ਨੂੰ ਛੱਡਿਆ, ਆਕਾਸ਼ ਦੇ ਵਿੱਚ ਅਜੀਬ ਹੀ ਕਿਸਮ ਦਾ ਇੱਕ ਪ੍ਰਕਾਸ਼ ਹੋਇਆ। ਦਰਅਸਲ ਉਹ ਵਿਮਾਨਾਂ ਦਾ ਪ੍ਰਕਾਸ਼ ਸੀ, ਜਿਹੜੇ ਵਿਮਾਨ ਸਤਿਗੁਰਾਂ ਦੇ ਲਾਗੇ ਆਣ ਕੇ ਉਤਰ ਗਏ ਨੇ, ਉਹਨਾਂ ਵਿਮਾਨਾਂ ਦੇ ਵਿੱਚ ਦੋਵਾਂ ਦੀ ਜੀਵ ਆਤਮਾ ਨੂੰ ਬਿਠਾਇਆ ਗਿਆ ਤੇ ਸਵਰਗਾਂ ਦੇ ਵੱਲ ਉਹ ਵਿਮਾਨ ਚਲੇ ਗਏ।
ਤਬ ਸਿੱਖ ਨੇ ਬੂਜਣ ਕਰ ਜੋਰ, ਕਸ ਪ੍ਰਕਾਸ਼ ਪਾ ਨਭ ਕੀ ਓਰ।
ਜਦੋਂ ਅਜੀਬ ਹੀ ਕਿਸਮ ਦਾ ਪ੍ਰਕਾਸ਼ ਫੈਲਿਆ, ਉਸ ਵੇਲੇ ਸਿੱਖ ਨੇ ਹੱਥ ਜੋੜ ਕੇ ਅਰਜ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ, ਇਹ ਕੈਸਾ ਅਜੀਬ ਕਿਸਮ ਦਾ ਆਕਾਸ਼ ਦੇ ਵਿੱਚ ਪ੍ਰਕਾਸ਼ ਹੋਇਆ।
ਇਨਕੇ ਮਰਤ ਤੁਰਤ ਹੀ ਪਾਇਓ, ਪਲਕ ਫੁਰਨ ਮੇ ਹਟ ਸਭ ਗਯੋ।
ਕਹਿੰਦਾ ਕਿ ਜਦੋਂ ਇਹ ਦੋਵੇਂ ਮਰੇ ਨੇ, ਉਸੇ ਵੇਲੇ ਅਚਾਨਕ ਪ੍ਰਕਾਸ਼ ਹੋਇਆ ਤੇ ਪਲਕ ਮਾਤਰ ਦੇ ਵਿੱਚ ਉਹ ਫਿਰ ਹੁਣ ਮਿਟ ਗਿਆ।
ਸਤ ਗੁਰ ਕਹਿਓ ਸੁਰਗ ਇਹ ਗਏ, ਬਿਦਤ ਪ੍ਰਕਾਸ਼ ਬਿਮਾਮਣ ਕੀਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਮਰ ਕੇ ਦੋਵਾਂ ਦੀ ਜੀਵ ਆਤਮਾ ਸਵਰਗ ਦੇ ਵਿੱਚ ਪਹੁੰਚੀ ਹੈ, ਤੇ ਜਿਹੜਾ ਪ੍ਰਕਾਸ਼ ਹੋਇਆ ਸੀ ਨਾ, ਉਹ ਸਤਿਗੁਰੂ ਜੀ ਕਹਿੰਦੇ ਨੇ ਕਿ ਬਿਮਾਨਾਂ ਦਾ ਹੋਇਆ ਸੀ, ਜਿਹਦੇ ਵਿੱਚ ਬਿਠਾ ਕੇ ਦੋਵਾਂ ਦੀ ਜੀਵ ਆਤਮਾ ਨੂੰ ਲਿਜਾਇਆ ਗਿਆ।
ਸੁਣ ਕਰ ਜੋਰ ਬੰਦਨਾ ਕਰਕੇ, ਗਯੋ ਸਿੱਖ ਸਭ ਚਲਤ ਨਿਹਰ ਕੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਿੱਖ ਦੇ ਮਨ ਦੀ ਸ਼ੰਕਾ ਦੂਰ ਹੋਈ, ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਤੇ ਫਿਰ ਸਿੱਖ ਸਤਿਗੁਰਾਂ ਦੇ ਕੌਤਕ ਨੂੰ ਵੇਖ ਕੇ ਵਾਪਸ ਪਰਤ ਗਏ।
ਸੰਗਤ ਸੰਗ ਮਿਲਿਓ ਤਬ ਜਾਏ, ਸਭ ਪ੍ਰਸੰਗ ਕੋ ਦਇਓ ਸੁਣਾਏ।
ਜਿਹੜੀ ਨਾਲ ਦੀ ਸੰਗਤ ਸੀ, ਉਸ ਨੂੰ ਜਾ ਕੇ ਸਿੱਖ ਮਿਲਿਆ ਹੈ, ਸਾਰਾ ਸਤਿਗੁਰਾਂ ਦਾ ਜਿਹੜਾ ਕੌਤਕ ਸੀ ਨਾ, ਉਹ ਸੰਗਤ ਦੇ ਅੱਗੇ ਬਿਆਨ ਕੀਤਾ।
ਧਰ ਸ਼ਰਧਾ ਕੋ ਤਬ ਹਰ ਖਾਏ, ਸਾਗਰ ਸਿੱਖ ਦਰਸ਼ਨ ਕੋ ਆਏ।
ਸ਼ਰਧਾ ਨੂੰ ਧਾਰਨ ਕਰਕੇ ਸਾਰੇ ਬੜੇ ਖੁਸ਼ ਹੋਏ ਨੇ। ਦਰਸ਼ਨਾ ਕਰਨ ਦੇ ਵਾਸਤੇ ਸਿੱਖ ਅਗਾਂਹ ਆਏ।
ਇਤ ਸਤਿਗੁਰ ਆਪਣੇ ਥਲ ਆਏ, ਬੈਠੇ ਬੜੋ ਦੀਵਾਨ ਲਗਾਏ।
ਦੂਸਰੇ ਪਾਸੇ ਸਤਿਗੁਰੂ ਜੀ ਜੰਗਲ ਤੋਂ ਚੱਲ ਕੇ ਆਪਣੇ ਟਿਕਾਣੇ ਤੇ ਪਹੁੰਚ ਗਏ ਨੇ। ਸਤਿਗੁਰੂ ਜੀ ਵੱਡੀ ਸਭਾ ਦੇ ਵਿੱਚ ਬਹਿ ਗਏ।
ਸ਼ਬਦ ਰਬਾਬੀ ਗਾਵਣ ਲਾਗੇ, ਸੁਣੇ ਸਿੱਖ ਗੁਰ ਪਾਗਿਆਂ ਨੂੰ ਰਾਗੇ।
ਰਬਾਬੀ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਨ ਲੱਗੇ। ਸਤਿਗੁਰੂ ਜੀ ਸਮੇਤ ਸਿੱਖਾਂ ਦੇ ਉਸ ਬਾਣੀ ਨੂੰ ਸੁਣ ਲੱਗੇ।
ਜੋ ਜੋ ਸੰਗਤ ਲਿਆਈ ਅਕੋਰ, ਸੋਲੇ ਕਰ ਆਏ ਗੁਰ ਓਰ।
ਕਾਂਸ਼ੀ ਦੀ ਸੰਗਤ ਜਿਹੜੀ ਜਿਹੜੀ ਭੇਟਾ ਸਤਿਗੁਰਾਂ ਦੇ ਵਾਸਤੇ ਲੈ ਕੇ ਆਈ ਸੀ, ਉਸ ਭੇਟਾ ਨੂੰ ਅੱਗੇ ਲਿਆ ਕੇ ਅਰਪਣ ਕੀਤਾ।
ਆਗੈ ਧਰ ਧਰ ਕਰ ਕਰ ਨਮੋ, ਪਿਖ ਪਿਖ ਦਰਸ਼ਨ ਮੁੱਧ ਤੇ ਸਮੋ।
ਭੇਟਾਵਾਂ ਨੂੰ ਅੱਗੇ ਧਰ ਧਰ ਕੇ ਸੰਗਤ ਨੇ ਨਮਸਕਾਰਾਂ ਕੀਤੀਆਂ ਨੇ। ਸਤਿਗੁਰਾਂ ਦਾ ਦਰਸ਼ਨ ਦੇਖ ਦੇਖ ਕੇ ਬਹੁਤ ਹੀ ਜ਼ਿਆਦਾ ਸੰਗਤਾਂ ਖੁਸ਼ ਹੋਈਆਂ।
ਸਤਿਗੁਰ ਦਇਆ ਦ੍ਰਿਸ਼ਟ ਸੋ ਹੇਰ, ਕੀਨ ਕਾਮਨਾ ਪੂਰ ਕਨੇਰ।
ਸਾਰੀਆਂ ਸੰਗਤਾਂ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦਇਆ ਦੀ ਦ੍ਰਿਸ਼ਟੀ ਦੇ ਨਾਲ ਤੱਕਿਆ ਹੈ। ਉਹਨਾਂ ਦੇ ਮਨ ਦੀਆਂ ਮਨੋ ਕਾਮਨਾ ਨੂੰ ਸਤਿਗੁਰਾਂ ਨੇ ਪੂਰਿਆਂ ਕੀਤਾ।
ਸਭ ਕੋ ਕੁਸ਼ਲ ਬੋਝ ਸਨਮਾਨੇ, ਬੈਠੇ ਅਤੇ ਆਨੰਦ ਕੋ ਠਾਣੇ।
ਸਾਰੀ ਸੰਗਤ ਦੀ ਰਾਜੀ ਖੁਸ਼ੀ ਦੀ ਸਤਿਗੁਰਾਂ ਨੇ ਖਬਰ ਪੁੱਛੀ ਹੈ। ਆਨੰਦ ਦੇ ਨਾਲ ਸਾਰੇ ਦੇ ਸਾਰੇ ਸਤਿਗੁਰਾਂ ਦੇ ਕੋਲ ਬੈਠੇ।
ਜੋ ਜੋ ਤਿਸੀ ਦੇਸ਼ ਕੀ ਗਾਥਾ, ਬੂਜਣ ਕਰੀ ਕਹੀ ਗੁਰ ਸਾਥਾ।
ਸਤਿਗੁਰਾਂ ਨੇ ਉਹਨਾਂ ਦੇ ਇਲਾਕੇ ਦੀ ਜਿਹੜੀ ਸੁੱਖ ਸਾਂਦ ਦੀ ਖਬਰ ਹੈ ਉਹਨੂੰ ਵੀ ਪੁੱਛਿਆ। ਸੰਗਤ ਨੇ ਆਪਣੀ ਜਿਹੜੀ ਸਾਰੀ ਵਾਰਤਾ ਸੀ ਨਾ ਉਹ ਸੁਣਾਈ। ਸਤਿਗੁਰਾਂ ਨੇ ਪੁੱਛਿਆ ਤੇ ਉਹਨਾਂ ਨੇ ਵਾਰਤਾ ਨੂੰ ਬਿਆਨ ਕੀਤਾ।
ਸੰਧਿਆ ਲੱਗ ਬੈਠੇ ਤੇ ਸਥਾਨ, ਸੋ ਦਰ ਭੋਗ ਭਰਿਓ ਸੁਨ ਕਾਣ।
ਕਵੀ ਜੀ ਲਿਖਦੇ ਨੇ ਕਿ ਕਰੀਬ ਸ਼ਾਮਾਂ ਦੇ ਤੱਕ ਸਤਿਗੁਰੂ ਜੀ ਉਸ ਦੀਵਾਨ ਦੇ ਵਿੱਚ ਸਭਾ ਦੇ ਵਿੱਚ ਬੈਠੇ ਰਹੇ। ਅਖੀਰ ਦੇ ਵਿੱਚ ਸੋਦਰ ਦਾ ਪਾਠ ਪੜਿਆ ਗਿਆ, ਭਾਵ ਕੇ ਰਹਿ ਰਾਸ ਦਾ ਪਾਠ ਹੋਇਆ।
ਗਏ ਗੁਰੂ ਨਿਜ ਮੰਦਰ ਫੇਰੇ, ਸੰਗਤ ਸਭ ਗਮਣੀ ਨਿਜ ਡੇਰੇ।
ਇਸ ਤੋਂ ਬਾਅਦ ਸਤਿਗੁਰੂ ਜੀ ਆਪਣੇ ਮੰਦਰ ਦੇ ਵਿੱਚ ਬਿਰਾਜਮਾਨ ਹੋਣ ਦੇ ਵਾਸਤੇ ਚਲੇ ਗਏ। ਸੰਗਤ ਵੀ ਉੱਠ ਕੇ ਆਪੋ ਆਪਣੇ ਡੇਰਿਆਂ ਦੇ ਵਿੱਚ ਚਲੀ ਗਈ।
ਕੇਤਕ ਦਿਓਸ ਬਸੇ ਗੁਰ ਦਰਸ, ਬਾਕ ਸੁਣ ਸਭ ਹੀ ਔਰ ਹਰਸ਼ੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਾਫੀ ਦਿਨ ਸੰਗਤ ਉੱਥੇ ਹੀ ਰੁਕੀ ਰਹੀ, ਸਤਿਗੁਰਾਂ ਦਾ ਦਰਸ਼ਨ ਕਰਦੀ ਰਹੀ ਔਰ ਸਤਿਗੁਰਾਂ ਦੇ ਪਵਿੱਤਰ ਉਪਦੇਸ਼ਾਂ ਨੂੰ ਸ਼੍ਰਵਣ ਕਰਦੀ ਰਹੀ।
ਬਹੁਰੋ ਵਿਦਾ ਹੋਏ ਕਰ ਗਏ, ਜਾਏ ਸੁਦਾ ਸਰ ਮੱਜਣ ਕੀਏ।
ਫਿਰ ਸਾਰੀ ਦੀ ਸਾਰੀ ਸੰਗਤ ਵਿਦਾ ਹੋ ਕੇ ਆਗਿਆ ਲੈ ਕੇ ਚਲੀ ਗਈ ਹੈ। ਇਸ ਤੋਂ ਬਾਅਦ ਸਾਰੇ ਅੰਮ੍ਰਿਤਸਰ ਪਹੁੰਚੇ ਨੇ, ਉਥੋਂ ਦਾ ਜਾ ਕੇ ਦਰਸ਼ਨ ਕੀਤਾ।
ਅਪਰ ਤੀਰਥਨ ਕੇ ਇਸ਼ਨਾਨੇ, ਮਨ ਭਾਵਤ ਕਰ ਸਦਨ ਪਿਆਨੇ।
ਹੋਰ ਜਿਹੜੇ ਤੀਰਥਾਂ ਦੇ ਇਸ਼ਨਾਨ ਸਨ ਉਹਨਾਂ ਤੇ ਜਾ ਕੇ ਇਸ਼ਨਾਨ ਕੀਤੇ ਨੇ, ਮਨ ਪਾਉਂਦੀ ਕਾਮਨਾ ਨੂੰ ਪੂਰਨ ਕਰਕੇ ਆਪੋ ਆਪਣੇ ਘਰਾਂ ਨੂੰ ਪਰਤ ਗਏ।
ਇਮ ਸਤਿਗੁਰ ਤੈ ਕਰਤ ਬਿਲਾਸ, ਰਹਿ ਹਜ਼ਾਰੋਂ ਸੇਵਕ ਪਾਸ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਹਰਗੋਬਿੰਦ ਪੁਰੀ ਦੇ ਵਿੱਚ ਰਹਿ ਕੇ ਇਸ ਤਰ੍ਹਾਂ ਦੇ ਕੌਤਕ ਕਰ ਰਹੇ ਨੇ। ਹਜ਼ਾਰਾਂ ਹੀ ਜਿਹੜੇ ਸੇਵਕ ਨੇ ਉਹ ਸਤਿਗੁਰਾਂ ਦੇ ਕੋਲ ਰਹਿੰਦੇ।
ਭੋਗਤ ਮੁਕਤ ਕੀ ਬਖਸ਼ਿਸ਼ ਹੋਤ, ਨਿਤ ਪ੍ਰਤੀ ਸਿੱਖੀ ਅਧਿਕ ਅਧੋਤ।
ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਮੁਕਤੀ ਦੀ ਤੇ ਭੁਗਤੀ ਦੀ ਸਤਿਗੁਰਾਂ ਦੇ ਕੋਲੋਂ ਬਖਸ਼ਿਸ਼ ਹੁੰਦੀ ਹੈ। ਨਿਤਾ ਪ੍ਰਤੀ ਜਿਹੜੇ ਸਿੱਖ ਨੇ ਨਾ ਉਹ ਬਹੁਤ ਹੀ ਜ਼ਿਆਦਾ ਪ੍ਰੇਮ ਨੂੰ ਧਾਰਨ ਕਰਦੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸਿੱਖ ਹੋ ਤੋ ਗੜੀਆ ਮਹਾ, ਰਹਿ ਹਜ਼ੂਰ ਲਹਿ ਗਿਆਨ ਚਰਨ ਕਮਲ ਸੇਵਤ ਸਦਾ ਕਰ ਕਰ ਪ੍ਰੇਮ ਮਹਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹਜ਼ੂਰ ਇੱਕ ਭਾਈ ਗੜੀਆ ਨਾਮ ਦਾ ਸਿੱਖ ਰਹਿੰਦਾ ਸੀ ਜਿਹਨੂੰ ਕਿ ਸਤਿਗੁਰਾਂ ਦੀ ਕਿਰਪਾ ਦੇ ਨਾਲ ਗਿਆਨ ਦੀ ਪ੍ਰਾਪਤੀ ਹੋਈ ਕਿਉਂਕਿ ਸਤਿਗੁਰਾਂ ਦੇ ਚਰਨ ਕਮਲਾਂ ਦੀ ਉਹਨੇ ਬੜੀ ਸੇਵਾ ਕੀਤੀ ਮਹਾਨ ਪ੍ਰੇਮ ਦੇ ਨਾਲ।
ਸ੍ਰੀ ਹਰਗੋਬਿੰਦ ਬਲੀ ਬਿਲੰਦ ਸਿੱਖ ਚਕੋਰਨ ਕੋ ਨਿਤ ਚੰਦ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੱਡੇ ਬਲੀ ਨੇ ਜਿਹੜੇ ਮੰਨੋ ਕਿ ਸਿੱਖਾਂ ਦੀਆਂ ਅੱਖਾਂ ਚਕੋਰ ਵਰਗੀਆਂ ਦੇ ਵਾਸਤੇ ਚੰਦਰਮਾ ਵਰਗੇ।
ਗੜੀਏ ਪ੍ਰਤਿਆ ਗਿਆ ਫੁਰਮਾਈ ਅਬ ਕਸ਼ਮੀਰ ਪੁਰੀ ਕੋ ਜਾਈ।
ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਗੜੀਏ ਨੂੰ ਹੁਕਮ ਕੀਤਾ, ਕਹਿੰਦੇ ਨੇ ਅਬ ਕਸ਼ਮੀਰ ਪੁਰੀ ਕੋ ਜਾਈ, ਕਹਿੰਦੇ ਨੇ ਹੇ ਭਾਈ ਗੜੀਆ ਕਸ਼ਮੀਰ ਪੁਰੀ ਦੇ ਵਿੱਚ ਤੂੰ ਚਲਿਆ ਜਾ।
ਤਹ ਕੀ ਕਾਰ ਸਕੇਲ ਬਿਸਾਲਾ ਲੈ ਆਵੋ ਇਤ ਰਹਿ ਕਿਤ ਕਾਲਾ।
ਸਤਿਗੁਰੂ ਜੀ ਭਾਈ ਗੜੀਏ ਨੂੰ ਕਹਿੰਦੇ ਨੇ ਕਸ਼ਮੀਰ ਦੇ ਵਿੱਚ ਜਾ ਕੇ ਉਥੋਂ ਦੀ ਜਿਹੜੀ ਉਗਰਾਹੀ ਹੈ ਨਾ ਉਸ ਨੂੰ ਸਾਰੀ ਨੂੰ ਇਕੱਠਾ ਕਰਕੇ ਸਾਡੇ ਕੋਲ ਪਹੁੰਚ, ਕਾਫੀ ਸਾਰਾ ਸਮਾਂ ਉਥੇ ਰਹਿ ਕੇ ਉਗਰਾਹੀ ਨੂੰ ਇਕੱਠਾ ਕਰ।
ਸੁਣ ਗੜੀਏ ਕਰ ਹਿਰਦੈ ਆਨੰਦ ਮਾਨੀ ਆ ਗਿਆ ਦੁਆ ਕਰ ਬੰਦ।
ਜਦੋਂ ਸਤਿਗੁਰਾਂ ਨੇ ਭਾਈ ਗੜੀਏ ਨੂੰ ਇਸ ਤਰ੍ਹਾਂ ਹੁਕਮ ਕੀਤਾ, ਪ੍ਰਸੰਨਤਾ ਦੇ ਨਾਲ ਸਤਿਗੁਰਾਂ ਦੇ ਹੁਕਮ ਨੂੰ ਹੱਥ ਜੋੜ ਕੇ ਭਾਈ ਗੜੀਏ ਨੇ ਪ੍ਰਵਾਨ ਕੀਤਾ।
ਬੰਧਨ ਕਰ ਕੇ ਪਾਦੇ ਅਰ ਬਿੰਦ ਗਮਨਿਓ ਮਾਰਗ ਪ੍ਰੇਮ ਬਿਲੰਦ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕਰਕੇ ਵੱਡੇ ਪ੍ਰੇਮ ਨੂੰ ਧਾਰਨ ਕਰਕੇ ਭਾਈ ਗੜੀਆ ਕਸ਼ਮੀਰ ਦੇ ਵੱਲ ਚੱਲ ਪਿਆ।
ਨਿਤ ਪ੍ਰਤੀਚਿਤ ਮੂਰਤ ਗੁਰ ਰਾਖੇ ਰਸਨਾ ਵਾਹਿਗੁਰੂ ਕੋ ਪਾਖੇ।
ਰੋਜ਼ ਪ੍ਰਤੀਦਿਨ ਸਤਿਗੁਰਾਂ ਦੀ ਪਵਿੱਤਰ ਮੂਰਤੀ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਦਾ ਹੈ। ਇਸ ਤੋਂ ਇਲਾਵਾ ਰਸਨਾ ਦੇ ਨਾਲ ਜੀਵ ਦੇ ਨਾਲ ਵਾਹਿਗੁਰੂ ਨਾਮ ਦਾ ਜਾਪ ਕਰਦਾ ਹੈ।
ਸਨੇ ਸਨੇ ਚੱਲ ਕੇ ਗੁਜਰਾਤ ਪਹੁੰਚਤ ਪਾਇਓ ਹੋ ਤੋ ਬਖੇ ਆਤ।
ਹੌਲੀ ਹੌਲੀ ਚੱਲਦਾ ਚੱਲਦਾ ਵਿਚਰਦਾ ਵਿਚਰਦਾ ਗੁਜਰਾਤ ਦੇ ਵਿੱਚ ਪਹੁੰਚ ਗਿਆ।
ਬਸੈ ਗੁਰੂ ਕੇ ਸਿੱਖ ਸਮੁਦਾਏ ਤੈਨੂੰ ਸੁਣੀ ਗੜੀਆ ਪੁਰ ਆਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਜਰਾਤ ਦੇ ਵਿੱਚ ਵੀ ਬਹੁਤ ਸਾਰੇ ਸਤਿਗੁਰਾਂ ਦੇ ਸਿੱਖ ਵਸਦੇ ਸਨ। ਉਹਨਾਂ ਨੂੰ ਪਤਾ ਲੱਗਾ ਕਿ ਭਾਈ ਗੜੀਆ ਜੀ ਸਾਡੀ ਪੁਰੀ ਦੇ ਵਿੱਚ ਆਏ ਹੋਏ ਨੇ।
ਸਭ ਸੰਗਤ ਇਕੱਠੀ ਹੋਏ ਕਰਕੇ ਹਿਤ ਸਨਮਾਨ ਪਾਓ ਬਹੁ ਧਰਕੇ।
ਗੁਜਰਾਤ ਦੀ ਸਾਰੀ ਸੰਗਤ ਇਕੱਠੀ ਹੋਈ ਹੈ ਬੜਾ ਸਨਮਾਨ ਕਰਨ ਦੇ ਵਾਸਤੇ ਭਾਈ ਗੜੀਏ ਦਾ। ਉਹਨਾਂ ਨੇ ਆਪਣੇ ਮਨ ਦੇ ਵਿੱਚ ਪ੍ਰੇਮ ਧਾਰਨ ਕੀਤਾ।
ਮਿਲੇ ਜਾਏ ਕਰ ਨਿਮਰੀ ਹੋਏ ਮਨੋ ਗੁਰੂ ਕੋ ਦਰਸ਼ਨ ਜੋਏ।
ਬੜੀ ਨਿਮਰਤਾ ਦੇ ਨਾਲ ਸਾਰੇ ਦੇ ਸਾਰੇ ਭਾਈ ਗੜੀਏ ਨੂੰ ਮਿਲੇ ਨੇ। ਮਾਨੋ ਕਿਸ ਤਰ੍ਹਾਂ ਲੱਗਿਆ ਕਿ ਜਿਵੇਂ ਸਵੈਮ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰ ਲਿਆ ਹੋਵੇ।
ਆਪਣੇ ਗ੍ਰਹਿ ਮੇ ਆਣ ਉਤਾਰੇ ਤਾਤੇ ਜਲ ਤੇ ਚਰਨ ਪਖਾਰੇ।
ਕਿਸੇ ਸਿੱਖ ਨੇ ਆਪਣੇ ਘਰ ਦੇ ਵਿੱਚ ਭਾਈ ਗੜੀਏ ਦਾ ਡੇਰਾ ਲਵਾਇਆ, ਗਰਮ ਜਲ ਕਰਕੇ ਉਹਦੇ ਚਰਨਾਂ ਨੂੰ ਧੋਤਾ ਗਿਆ।
ਸੁੰਦਰ ਸਹਿਜਾ ਤਬੇ ਡਸਾਏ ਅਧਿਕ ਪਾਉ ਕਰ ਦੀਏ ਬਿਠਾਏ।
ਸੋਹਣੀ ਸੇਜਾ ਵਿਛਾ ਕੇ ਉਸ ਸੇਜਾ ਦੇ ਉੱਤੇ ਪ੍ਰੇਮ ਭਾਵਨਾ ਦੇ ਨਾਲ ਭਾਈ ਗੜੀਏ ਨੂੰ ਬਿਠਾਇਆ ਗਿਆ।
ਸਵਾਦਲ ਬਹੁ ਆਹਾਰ ਕਰਵਾਏ ਬੇਨਤੀ ਕਰ ਆਛੇ ਤ੍ਰਿਪਤਾਏ।
ਸਵਾਦ ਵਾਲੇ ਪਦਾਰਥ ਬਣਾ ਕੇ ਭਾਈ ਗੜੀਏ ਨੂੰ ਛਕਣ ਦੇ ਵਾਸਤੇ ਦਿੱਤੇ ਗਏ, ਬੇਨਤੀ ਕਰਕੇ ਪਕਵਾਨਾਂ ਨੂੰ ਛਕਾਇਆ ਗਿਆ।
ਇੱਕ ਮੀਆਂ ਦੌਲਤ ਸਥਾਨ ਸਾਹਿਬ ਕੋ ਪ੍ਰੇਮੀ ਸੋ ਮਹਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਜਗ੍ਹਾ ਦੇ ਉੱਤੇ ਮੀਆਂ ਦੌਲਾ ਨਾਂ ਦਾ ਇੱਕ ਤੁਰਕ ਸੀ, ਜਿਹੜਾ ਕਿ ਰੱਬ ਦਾ ਖੁਦਾ ਦਾ ਬੜਾ ਪ੍ਰੇਮੀ ਸੀ।
ਸੰਤ ਸੰਗ ਕੀ ਨਿਤ ਅਭਿਲਾਖਾ, ਮੌਲਾ ਕੇ ਦਰਸ਼ਨ ਕੀ ਕਾਂਖਾ।
ਉਸ ਮੀਆਂ ਦੌਲਾ ਦੇ ਮਨ ਦੇ ਵਿੱਚ ਸੰਤਾਂ ਨੂੰ ਮਿਲਣ ਦੀ ਬੜੀ ਲਾਲਸਾ ਸੀ। ਜਿੱਥੇ ਵੀ ਪਤਾ ਲੱਗਦਾ ਸੀ ਕਿ ਕੋਈ ਸੰਤ ਆਇਆ ਹੈ, ਉਸ ਨੂੰ ਮਿਲਣ ਦੇ ਵਾਸਤੇ ਉਹ ਚਲਿਆ ਜਾਂਦਾ ਸੀ।
ਗੜੀਏ ਕੋਇਆ ਵਨ ਸੁਣ ਪਾਇਓ, ਪ੍ਰੇਮ ਤਾਰ ਬਹੁ ਮਿਲਬੇ ਆਇਓ।
ਕਵੀ ਜੀ ਲਿਖਦੇ ਨੇ ਕਿ ਜਦੋਂ ਉਸ ਮੀਆਂ ਦੌਲਾ ਨੂੰ ਪਤਾ ਲੱਗਾ ਕਿ ਸਤਿਗੁਰਾਂ ਦੇ ਹਜ਼ੂਰੋਂ ਗੜੀਆ ਨਾਮ ਦਾ ਸਿੱਖ ਇੱਥੇ ਆਇਆ ਹੈ, ਉਹਦਾ ਮਿਲਾਪ ਕਰਨ ਦੇ ਵਾਸਤੇ, ਉਹਨੂੰ ਮਿਲਣ ਦੇ ਵਾਸਤੇ ਪ੍ਰੇਮ ਨੂੰ ਧਾਰਨ ਕਰਕੇ ਮੀਆਂ ਦੌਲਾ ਪਹੁੰਚੇ।
ਜਿਸ ਮੈਂ ਮਹਾ ਸੰਤ ਕੇ ਲੱਛਣ, ਪਰ ਉਪਕਾਰੀ ਸਦਾ ਵਿਚਛਣ।
ਕਵੀ ਜੀ ਲਿਖਦੇ ਨੇ ਕਿ ਮੀਆਂ ਦੌਲਾ ਬਹੁਤ ਪੂਰਨ ਸੰਤ ਹੈ, ਸੰਤਾਂ ਵਾਲੇ ਸਾਰੇ ਉਸ ਦੇ ਵਿੱਚ ਲੱਛਣ ਨੇ, ਬੜਾ ਵੱਡਾ ਪਰ ਉਪਕਾਰੀ ਹੈ।
ਦੇਖਿਓ ਜਾਏ ਨਾ ਦੁਖੀਆ ਕਬੈ, ਕਰ ਅਤ ਜਤਨ ਫਤਹਿ ਦੁਖ ਸਭੈ।
ਕਵੀ ਜੀ ਲਿਖਦੇ ਨੇ ਕਿ ਉਸ ਤੋਂ ਕਿਸੇ ਦਾ ਦੁੱਖ ਦੇਖਿਆ ਨਹੀਂ ਜਾਂਦਾ, ਜਦੋਂ ਵੀ ਕਿਸੇ ਨੂੰ ਦੁਖੀ ਦੇਖਦਾ ਹੈ, ਅਨੇਕਾਂ ਯਤਨਾਂ ਦੇ ਨਾਲ ਦੁੱਖਾਂ ਨੂੰ ਦੂਰ ਕਰਦਾ, ਉਸ ਨੂੰ ਸੁਖ ਪਹੁੰਚਾਉਂਦਾ।
ਮਨ ਤੇ ਤਨ ਤੇ ਧਨ ਤੇ ਸਦਾ, ਦੁੱਖ ਕੋ ਹਰੈ ਦੁਖੀ ਪਿਖ ਜਦਾ।
ਕਵੀ ਜੀ ਲਿਖਦੇ ਨੇ ਮਨ ਦੇ ਨਾਲ, ਤਨ ਦੇ ਨਾਲ, ਇਸ ਤੋਂ ਇਲਾਵਾ ਧਨ ਦੇ ਨਾਲ ਉਹ ਸਾਰਿਆਂ ਦੀ ਸੇਵਾ ਕਰਦਾ ਹੈ। ਜਦੋਂ ਕਿਸੇ ਨੂੰ ਦੁੱਖ ਹੁੰਦਾ ਤੇ ਉਹ ਵੀ ਦੁਖੀ ਹੋ ਜਾਂਦਾ।
ਰੰਕ ਬੇਂਦ ਕੋ ਜਬ ਹੂੰ ਲਹਿ, ਛੁਦਤ ਰਬਸਨ ਰਹਿਤ ਜੇ ਰਹਿ।
ਜਦੋਂ ਕਿਸੇ ਨੂੰ ਗਰੀਬ ਕੰਗਾਲ ਦੇਖਦਾ ਹੈ, ਜਾਂ ਭੁੱਖਾ ਤੇ ਪਿਆਸਾ ਦੇਖਦਾ ਹੈ, ਜਾਂ ਕੱਪੜਿਆਂ ਤੋਂ ਰਹਿਤ ਦੇਖਦਾ ਹੈ, ਤੇ ਫਿਰ ਉਹ ਕੀ ਕਰਦਾ?
ਤਿੰਨ ਸਭ ਕੋ ਮਿਹਨਤੀ ਲਗਾਵੈ, ਡਹੇ ਕੂਪ ਕੈ ਪੁਲ ਬਣਵਾਵੈ।
ਫਿਰ ਸਾਰਿਆਂ ਨੂੰ ਕਹਿੰਦਾ ਕਿ ਮੈਂ ਮਜ਼ਦੂਰੀ ਦੇਵਾਂਗਾ, ਮੈਂ ਪੈਸੇ ਦੇਵਾਂਗਾ, ਮੇਰੇ ਨਾਲ ਮਿਲ ਕੇ ਕੰਮ ਕਰੋ। ਕੰਮ ਇਸ ਤਰ੍ਹਾਂ ਦੇ ਕਰਾਉਂਦਾ ਜਿਹੜੇ ਕਿ ਕੰਮ ਲੋਕ ਭਲਾਈ ਦੇ ਹੁੰਦੇ ਨੇ, ਕਿਤੇ ਖੂਹ ਲਵਾ ਦਿੰਦਾ ਤੇ ਕਿਤੇ ਨਦੀ ਦੇ ਉੱਤੇ ਪੁਲ ਬਣਵਾ ਦਿੰਦਾ।
ਬਿਖਮ ਪੰਥ ਕੋ ਸਮ ਕਰਵਾਵੇ, ਮਾਰਗ ਪਰ ਤਰਵਰ ਲਗਵਾਵੇ।
ਕਿਸੇ ਜਗ੍ਹਾ ਦੇ ਉੱਤੇ ਜਿੱਥੇ ਰਾਹ ਪੱਧਰਾ ਨਹੀਂ ਹੁੰਦਾ, ਉਹਨੂੰ ਪੱਧਰਾ ਤੇ ਸੋਹਣਾ ਰਾਹ ਬਣਵਾ ਦਿੰਦਾ,
ਮਾਰਗ ਪਰ ਤਰਵਰ ਲਗਾਵੇ।
ਇਸ ਤੋਂ ਇਲਾਵਾ ਜਿਹੜਾ ਮਾਰਗ ਹੁੰਦਾ, ਜਿਹੜਾ ਰਸਤਾ ਹੁੰਦਾ, ਉਹਦੇ ਕਿਨਾਰਿਆਂ ਕਿਨਾਰਿਆਂ ਦੇ ਉੱਤੇ ਸੋਹਣੇ ਰੁੱਖਾਂ ਨੂੰ ਲਗਵਾ ਦਿੰਦਾ।
ਜਬ ਮਜੂਰੀ ਬਹੁ ਚੜ ਜਾਏ, ਜਾਚ ਨਿਕਟ ਰੰਕ ਸਮੁਦਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮੀਆਂ ਦੌਲਾ ਇਸ ਤਰ੍ਹਾਂ ਸਾਰਿਆਂ ਤੋਂ ਮਜ਼ਦੂਰੀ ਕਰਵਾ ਲੈਂਦਾ। ਜਦੋਂ ਸਿਰ ਦੇ ਉੱਤੇ ਮਜ਼ਦੂਰੀ ਦੇ ਪੈਸਿਆਂ ਦਾ ਬਹੁਤਾ ਜ਼ਿਆਦਾ ਬੋਝ ਵੱਧ ਜਾਂਦਾ, ਕਰਜ਼ਾ ਚੜ ਜਾਂਦਾ, ਤੇ ਗਰੀਬ ਆਣ ਕੇ ਜਦੋਂ ਆਪਣੀ ਮਜ਼ਦੂਰੀ ਦੇ ਪੈਸੇ ਮੰਗਦੇ।
ਅਵਨੀ ਕੋ ਖਨ ਕੇ ਤਤਕਾਲਾ, ਦਰਬ ਨਿਕਾਸ ਹੈ ਤਹਾਂ ਵਿਸਾਲਾ।
ਇੰਨੀ ਕਰਾਮਾਤ ਹੈ, ਇੰਨੀ ਸਮਰੱਥਾ ਹੈ ਮੀਆਂ ਦੌਲਾ ਦੇ ਵਿੱਚ ਕਿ ਕਿਤੋਂ ਧਰਤੀ ਨੂੰ ਪੁੱਟ ਕੇ ਥੱਲਿਓ ਪੈਸੇ ਕੱਢ ਕੇ ਉਹਨਾਂ ਸਾਰਿਆਂ ਕੰਗਾਲਾਂ ਨੂੰ, ਗਰੀਬਾਂ ਨੂੰ ਦੇ ਦਿੰਦਾ।
ਜਥਾ ਜੋਗ ਸਭ ਹੀ ਕੋ ਦੈ ਕੈ, ਪ੍ਰਤਿਪਾਲ ਤੇ ਮਰੰਕ ਦਿਖੈ ਕੈ।
ਜਥਾ ਜੋਗ ਸਾਰਿਆਂ ਨੂੰ ਧਰਤੀ ਦੇ ਵਿੱਚੋਂ ਪੈਸੇ ਕੱਢ ਕੇ ਵੰਡ ਦਿੰਦਾ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਕੰਗਾਲਾਂ ਨੂੰ ਦੇਖ ਕੇ ਉਹਨਾਂ ਦੀ ਪ੍ਰਤਪਾਲਨਾ ਉਹ ਕਰਦਾ।
ਹਿੰਦੂ ਤੁਰਕ ਕੋਈ ਦੁੱਖ ਮਾਹੇ, ਸਭ ਮੀਆਂ ਦੌਲੇ ਟਿਗ ਜਾਏ।
ਕਵੀ ਜੀ ਲਿਖਦੇ ਨੇ ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਤੁਰਕ ਹੈ, ਜਿਹਨੂੰ ਵੀ ਕਦੇ ਦੁੱਖ ਮਿਲਦਾ ਤੇ ਉਹ ਆਪਣੇ ਦੁੱਖ ਦੀ ਨਿਵਰਤੀ ਦੇ ਵਾਸਤੇ ਮੀਆਂ ਦੌਲਾ ਦੇ ਕੋਲ ਪਹੁੰਚ ਜਾਂਦਾ।
ਅਰਜ਼ ਗੁਜ਼ਾਰੈ ਹੋਏ ਹਜ਼ੂਰੀ, ਕਰੇ ਮੁਰਾਦ ਸਬਣ ਕੀ ਪੂਰੀ।
ਜਿਹੜਾ ਵੀ ਜਾ ਕੇ ਅਰਜ ਕਰਦਾ ਹੈ, ਹਜ਼ੂਰ ਜਾ ਕੇ ਉਹਦੀ ਮੁਰਾਦ ਨੂੰ ਮੀਆਂ ਦੌਲਾ ਪੂਰਾ ਕਰ ਦਿੰਦਾ।
ਸਹਿਜ ਸੁਭਾਏ ਹੁਤੋਏ ਸਰੀਤ, ਸੰਤ ਪ੍ਰੀਤ ਨਿਤ ਚੀਤ ਸੁਮੇਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਹਿਜ ਸੁਭਾਅ ਦੇ ਨਾਲ ਇਸ ਤਰ੍ਹਾਂ ਦੀ ਰੀਤੀ ਸੀ ਮੀਆਂ ਦੌਲਾ ਦੀ। ਹੇ ਮਿੱਤਰੋ, ਉਸ ਦੇ ਚਿੱਤ ਦੇ ਵਿੱਚ ਸੰਤਾਂ ਦਾ ਮਿਲਾਪ ਕਰਨ ਦੀ ਬੜੀ ਪ੍ਰੀਤ ਸੀ।
ਪਾਈ ਗੜੀਏ ਕੋ ਲਖ ਸੰਤ ਆਇਓ ਮਿਲਣ ਹਿਤ ਹਿਤਵੰਤ।
ਕਵੀ ਜੀ ਲਿਖਦੇ ਨੇ ਇਸ ਕਰਕੇ ਭਾਈ ਗੜੀਏ ਨੂੰ ਪੂਰਨ ਸੰਤ ਜਾਣ ਕੇ ਉਹਦਾ ਮਿਲਾਪ ਕਰਨ ਦੇ ਵਾਸਤੇ ਹਿੱਤ ਦੇ ਨਾਲ ਭਾਈ ਗੜੀਏ ਦੇ ਕੋਲ ਮੀਆਂ ਦੌਲਾ ਪਹੁੰਚੇ।
ਨਿਕਟ ਹੋਏ ਜਬ ਦੇਖੇ ਪਰਸ ਪਰ ਕਰ ਬਹੁ ਪਾਉ ਸੁਰਹੇ ਹਰਖ ਪਰ।
ਮੀਆਂ ਦੌਲਾ ਭਾਈ ਗੜੀਏ ਦੇ ਕੋਲ ਪਹੁੰਚਿਆ ਹੈ, ਪਰਸਪਰ ਇੱਕ ਦੂਜੇ ਨੂੰ ਦੋਵਾਂ ਨੇ ਵੇਖਿਆ ਹੈ, ਬੜਾ ਹੀ ਇੱਕ ਦੂਜੇ ਦੇ ਨਾਲ ਪ੍ਰੇਮ ਕੀਤਾ।
ਖਰੇ ਹੋਏ ਪਾਰੇ ਅੰਕ ਮਿਲੇ ਹੈ ਬੂਝ ਕੁਸ਼ਲ ਸੋ ਪ੍ਰੀਤ ਢੁਲੇ ਹੈ।
ਇੱਕ ਪਾਸੇ ਸਤਿਗੁਰਾਂ ਦਾ ਪ੍ਰੇਮੀ ਸਿੱਖ ਸੀ ਜਿਹਦਾ ਸੰਗਤਾਂ ਦੇ ਵਿੱਚ ਬੜਾ ਸਤਿਕਾਰ ਸੀ, ਤੇ ਦੂਸਰੇ ਪਾਸੇ ਮੀਆਂ ਦੌਲਾ ਸੀ ਜਿਹਦਾ ਕਿ ਇਲਾਕੇ ਦੇ ਵਿੱਚ ਬੜਾ ਮਾਣ ਸੀ, ਬੜੀ ਪ੍ਰਤਿਸ਼ਠਾ ਸੀ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਦੋਵੇਂ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲੇ ਨੇ, ਇੱਕ ਦੂਜੇ ਦੇ ਸੁੱਖ ਸਾਂਦ ਦੀ ਖਬਰ ਪੁੱਛੀ ਤੇ ਪ੍ਰੀਤ ਦੇ ਵਿੱਚ ਟੁਰ ਗਏ।
ਪੁਣ ਸਤ ਗੁਰੂ ਮਹਾਤਮ ਕਹੇ ਦੋਨੋ ਮਹਿਮਾ ਮਹਾ ਸੁਲਹਿ।
ਇਸ ਤੋਂ ਬਾਅਦ ਸਤਿਗੁਰਾਂ ਦੇ ਮਹਾਤਮ ਦੀਆਂ ਗੱਲਾਂ ਦੋਵੇਂ ਕਰਨ ਲੱਗੇ ਨੇ, ਕਿਉਂਕਿ ਪ੍ਰਭੂ ਦੀ ਤੇ ਸਤਿਗੁਰੂ ਦੀ ਮਹਿਮਾ ਨੂੰ ਦੋਵੇਂ ਜਾਣਦੇ।
ਲਾਖੋ ਸੇਵਕ ਕਰੇ ਨਿਹਾਲ ਜਿਹ ਬੜ ਭਾਗ ਸੋ ਮਿਲੇ ਕਿਰਪਾਲ।
ਮੀਆਂ ਦੌਲਾ ਕਹਿੰਦਾ ਕਿ ਸਤਿਗੁਰੂ ਜੀ ਐਸੇ ਨੇ ਜਿਨ੍ਹਾਂ ਨੇ ਲੱਖਾਂ ਜੀਆਂ ਦਾ ਉਧਾਰ ਕੀਤਾ ਹੈ, ਲੱਖਾਂ ਨੂੰ ਨਿਹਾਲ ਕੀਤਾ ਹੈ, ਜਿਹਦੇ ਵੱਡੇ ਭਾਗ ਹੁੰਦੇ ਨੇ ਉਹੀ ਕਿਰਪਾਲੂ ਗੁਰੂ ਜੀ ਦਾ ਦਰਸ਼ਨ ਕਰਦਾ।
ਤਵ ਮੀਆਂ ਦੌਲਾ ਹਰ ਖਾਏ ਸਹਿਤ ਬੇਨਤੀ ਬੈਣ ਆਲਾਏ।
ਉਸ ਵੇਲੇ ਮੀਆਂ ਦੌਲਾ ਬਹੁਤ ਜ਼ਿਆਦਾ ਪ੍ਰਸੰਨ ਹੋਇਆ ਤੇ ਸਹਿਤ ਬੇਨਤੀ ਦੇ ਉਸ ਨੇ ਫਿਰ ਇੰਜ ਆਖਿਆ।
ਗੁਰ ਅਰਜਨ ਜੀ ਕੀਨ ਜੋ ਬਾਣੀ ਸੁਨਣ ਸੁਖਮਣੀ ਚਾਹ ਮਹਾਨੀ।
ਮੀਆਂ ਦੌਲਾ ਨੇ ਭਾਈ ਗੜੀਏ ਨੂੰ ਆਖਿਆ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਬਾਣੀ ਰਚੀ ਹੈ ਜਿਹਦਾ ਨਾਮ ਹੈ ਸੁਖਮਣੀ ਸਾਹਿਬ, ਉਸ ਬਾਣੀ ਨੂੰ ਸੁਣਨ ਦੀ ਮੇਰੇ ਮਨ ਦੇ ਵਿੱਚ ਬੜੀ ਚਾਹ ਹੈ, ਬੜੀ ਮੰਗ।
ਕਿਰਪਾ ਤਾਰੇ ਅਬ ਮੋਹ ਸੁਣਾਵੋ ਕਹਿ ਗੁਰ ਬਾ ਕੇ ਰਿਦਾ ਹਰ ਖਾਵੋ।
ਮੀਆਂ ਦੌਲਾ ਕਹਿੰਦਾ ਕਿ ਕਿਰਪਾ ਨੂੰ ਧਾਰਨ ਕਰਕੇ ਮੈਨੂੰ ਸੁਖਮਣੀ ਬਾਣੀ ਦਾ ਪਾਠ ਸੁਣਾਵੋ ਤਾਂ ਕਿ ਗੁਰਾਂ ਦੀ ਬਾਣੀ ਨੂੰ ਸੁਣ ਕੇ ਮੈਂ ਖੁਸ਼ ਹੋਵਾਂ।
ਜਿਸ ਕੇ ਬਿਖੇ ਸਿਫਤ ਬਹੁ ਮੌਲਾ ਇਮ ਜਬ ਪ੍ਰੇਮ ਧਾਰ ਕਹੇ ਦੌਲਾ।
ਮੀਆਂ ਦੌਲਾ ਕਹਿੰਦਾ ਹੈ ਕਿ ਉਸ ਬਾਣੀ ਦੇ ਵਿੱਚ ਭਾਵ ਕੇ ਸੁਖਮਣੀ ਸਾਹਿਬ ਦੇ ਵਿੱਚ ਮੌਲਾ ਦੀ ਅਕਾਲ ਪੁਰਖ ਦੀ ਬਹੁਤ ਜ਼ਿਆਦਾ ਸਿਫਤ ਬਿਆਨ ਕੀਤੀ ਹੈ ਸਤਿਗੁਰਾਂ ਨੇ।
ਇਮ ਜਬ ਪ੍ਰੇਮ ਧਾਰ ਕਰ ਦੌਲਾ।
ਕਵੀ ਜੀ ਲਿਖਦੇ ਨੇ ਕਿ ਜਦੋਂ ਮੀਆਂ ਦੌਲਾ ਨੇ ਇਸ ਤਰ੍ਹਾਂ ਪ੍ਰੇਮ ਨੂੰ ਧਾਰਨ ਕਰਕੇ ਬੇਨਤੀ ਕੀਤੀ,
ਸੁਣ ਗੜੀਆਂ ਤਬ ਲਗੇ ਉਹ ਸੁਣਾਵਨ ਮੀਆਂ ਪਾਇਓ ਮਗਨ ਰਸ ਪਾਵਨ।
ਉਸ ਵੇਲੇ ਭਾਈ ਗੜੀਏ ਨੇ ਗੁਰਬਾਣੀ ਨੂੰ ਪੜ੍ਹਨਾ ਸ਼ੁਰੂ ਕੀਤਾ ਹੈ, ਦੂਸਰੇ ਪਾਸੇ ਮੀਆਂ ਦੌਲਾ ਪ੍ਰੇਮ ਨੂੰ ਧਾਰਨ ਕਰਕੇ ਮਗਨ ਹੋ ਕੇ ਉਸ ਗੁਰਬਾਣੀ ਨੂੰ ਸੁਣ ਲੱਗਾ।
ਇੱਕ ਸਲੋਕ ਪੌਰੀ ਜੁਤ ਗਾਇਓ ਪੁਨ ਰਹਾਉ ਕੋ ਪਾਠ ਸੁਣਾਇਓ।
ਕਵੀ ਜੀ ਲਿਖਦੇ ਨੇ ਪਹਿਲਾਂ ਇੱਕ ਸਲੋਕ ਪੜਿਆ ਹੈ, ਅਗਲੀ ਪੌੜੀ ਪੜੀ ਹੈ, ਸਮੇਤ ਸਲੋਕ ਦੇ ਪੌੜੀ ਨੂੰ ਪੜਿਆ, ਪੁਨ ਰਹਾਓ ਕੋ ਪਾਠ ਸੁਣਾਇਓ ਤੇ ਫਿਰ ਰਹਾਓ ਦਾ ਪਾਠ ਪੜੇ।
ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਣਾ ਕੇ ਮਨ ਬਿਸ ਰਾਮ।
ਹੂਬ ਹੂ ਕਵੀ ਜੀ ਨੇ ਉਹੀ ਤੁਕ ਗੁਰਬਾਣੀ ਦੀ ਲਿਖੀ ਹੈ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਣਾ ਕੇ ਮਨ ਬਿਸ ਰਾਮ।
ਸੁਣ ਦੌਲਾ ਮਨ ਪਾਇਓ ਆਨੰਦ ਲਗਿਓ ਬੇਚਾਰਨ ਅਰਥ ਬਿਲੰਦ।
ਇਸ ਤੁਕ ਨੂੰ ਸੁਣ ਕੇ ਮੀਆਂ ਦੌਲਾ ਬਹੁਤ ਜ਼ਿਆਦਾ ਆਨੰਦਿਤ ਹੋਇਆ, ਪ੍ਰਸੰਨ ਹੋਇਆ ਤੇ ਇਸ ਤੁਕ ਦਾ ਅਰਥ ਵਿਚਾਰ ਕਰਨ ਲੱਗਾ।
ਹੋਰ ਪ੍ਰਸੰਨ ਹੋਏ ਬਾਕੀ ਉਚਾਰਾ ਹਾਸਲ ਪਾਮਖ ਸੂਦ ਹਮਾਰਾ।
ਅਰਥ ਨੂੰ ਵਿਚਾਰ ਕੇ ਮੰਨ ਕੇ ਬੜਾ ਪ੍ਰਸੰਨ ਹੋਇਆ। ਉਸੇ ਵੇਲੇ ਭਾਈ ਗੜੀਏ ਨੂੰ ਮੀਆਂ ਦੌਲਾ ਕਹਿੰਦਾ ਹਾਸਲ ਪਾ ਮਕਸੂਦ ਹਮਾਰਾ। ਭਾਵ ਕਿ ਮੇਰਾ ਜਿਹੜਾ ਮਕਸੂਦ ਹੈ ਨਾ, ਮੇਰਾ ਜਿਹੜਾ ਪ੍ਰਯੋਜਨ ਹੈ ਨਾ, ਉਹ ਮੈਨੂੰ ਹੁਣੇ ਮਿਲ ਗਏ। ਇਹ ਗੁਰ ਬਾਕ ਹਿਰਦੈ ਲਖ ਲੇਨ, ਮੈਂ ਜਾਣੀ ਮਹਿਮਾ ਇਸ ਪੇਨ। ਕਹਿੰਦਾ ਕਿ ਗੁਰੂ ਦੇ ਇਸ ਬਚਨ ਨੂੰ ਮੈਂ ਹਿਰਦੇ ਦੇ ਵਿਚ ਧਾਰਨ ਕਰ ਲਿਆ ਹੈ। ਮਹਿਮਾ ਜਾਣੀ ਮਹਾ ਇਸ ਪੇਨ, ਇਸ ਤੁਕ ਦੀ ਜਿਹੜੀ ਮਹਿਮਾ ਹੈ ਨਾ, ਬਹੁਤ ਵੱਡੀ ਹੈ, ਭਾਰੀ ਹੈ, ਤੇ ਮੈਂ ਉਸ ਨੂੰ ਸਮਝ ਲਿਆ। ਸੁਖ ਬਿਲਾਂਦ ਹੈ ਸ੍ਰੀ ਪ੍ਰਭ ਨਾਮੂ, ਬਿਨਾ ਸੰਤ ਨਹੀਂ ਪੂਰਨ ਕਾਮੂ। ਮੀਆਂ ਦੌਲਾ ਕਹਿੰਦਾ ਕਿ ਤੁਕ ਇਹ ਭਾਵ ਦੱਸਦੀ ਹੈ ਕਿ ਵੱਡੇ ਸੁਖ ਦੀ ਪ੍ਰਾਪਤੀ ਹੁੰਦੀ ਹੈ ਪਰਮੇਸ਼ਰ ਦੇ ਨਾਮ ਨੂੰ ਜਪਣ ਦੇ ਨਾਲ, ਔਰ ਇਸ ਤੋਂ ਇਲਾਵਾ ਬਿਨਾਂ ਸੰਤ ਨਹੀਂ ਪੂਰਨ ਕਾਮੂ। ਗੁਰਬਾਣੀ ਇਹ ਵੀ ਦੱਸਦੀ ਹੈ ਕਿ ਬਗੈਰ ਸੰਤਾਂ ਦੇ ਮਿਲਾਪ ਤੋਂ ਕੰਮ ਪੂਰਨ ਨਹੀਂ ਹੁੰਦਾ। ਇਸ ਤੇ ਖਾਤਰ ਜਮਾ ਹਮਾਰੀ, ਅਪਰ ਸੁਣਨ ਕੀ ਚਾਹ ਨਿਵਾਰੀ। ਕਹਿੰਦਾ ਕਿ ਇਸ ਜਗ੍ਹਾ ਦੇ ਉੱਤੇ ਹੀ ਮੇਰੀ ਖਾਤਰ ਜਮਾ ਹੋ ਗਈ ਹੈ, ਕਹਿਣ ਤੋਂ ਭਾਵ ਹੈ ਕਿ ਪੂਰੀ ਮੇਰੀ ਤਸੱਲੀ ਹੋ ਗਈ ਹੈ। ਅਪਰ ਸੁਣਨ ਕੀ ਚਾਹ ਨਿਵਾਰੀ, ਕਹਿੰਦਾ ਕਿ ਹੁਣ ਅੱਗੇ ਸੁਣਨ ਦੀ ਮੈਨੂੰ ਕੋਈ ਚਾਹ ਨਹੀਂ। ਗੁਰਬਾਣੀ ਸਮੇ ਅਪਰ ਨ ਬਾਣੀ, ਇੱਕ ਤੁਕ ਸੁਣੇ ਪਰਮ ਗਤ ਜਾਣੀ। ਮੀਆਂ ਦੌਲਾ ਕਹਿੰਦਾ ਕਿ ਗੁਰਬਾਣੀ ਦੇ ਵਰਗੀ ਹੋਰ ਕੋਈ ਵੀ ਦੁਨੀਆਂ ਦੇ ਉੱਤੇ ਬਾਣੀ ਨਹੀਂ ਹੈ। ਇੱਕ ਤੁਕ ਸੁਣੇ ਪਰਮ ਗਤ ਜਾਣੀ, ਜੇਕਰ ਕੋਈ ਮਨੁੱਖ ਇੱਕ ਤੁਕ ਨੂੰ ਸੁਣ ਕੇ ਉਹਨੂੰ ਹੀ ਮੰਨ ਲਵੇ ਤੇ ਪਰਮ ਪਦਵੀ ਦੀ ਪ੍ਰਾਪਤੀ ਹੋ ਸਕਦੀ। ਇਸ ਤਰੀਕੇ ਦੇ ਨਾਲ ਭਾਈ ਗੜੀਆ ਜੀ ਤੇ ਦੂਸਰੇ ਪਾਸੇ ਮੀਆਂ ਦੌਲਾ ਇੱਕ ਦੂਜੇ ਦੇ ਨਾਲ ਮਿਲਾਪ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅਗਲੇ ਪ੍ਰਸੰਗ ਨੂੰ ਜਿਸ ਤਰੀਕੇ ਦੇ ਨਾਲ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇ ਗਏ ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਦਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।